سب ابلا کے سیت نرپ گرو باک سن سراب چہت پنے کر نند کو پیو برو پھل پاپ.
واحگرو جی کا خالصا واحگرو جی کی فتح. پرم ستکار یوگ سنمان یوگ گرو کا خاص روپ گرو خالصا سات سنگت جگو جگ اٹل گر شبد اوتار دین دنیا دے مالک ستگرو شری گرو گرنتھ صاحب سچے پاتشاہ دے پوتر پاون چرنا کملا چ سندھیا ویلے دے سجے ہوئے دیوانا چ حاضریاں بھر کے اکتر ہو کے ستگرو شری گرو ہر کرشن صاحب اٹھویں پاتشاہ شری ہر کرشن تے آئیے جس ڈٹھے سب دکھ جائے. ایسے ستگراں دا پوتر پاون اتہاس بڑی شردا بھاونا نال ستکار نال سرون کر رہے. ستگرو جی راجے جے سنگھ نال چل کے راجے جے سنگھ دے محلاں وچ آئے ہن جتھے اگے راجے نے بڑی سندر تیاری کیتی ہوئی ہے. ستگراں دے آن تو پہلاں سارا محل سجایا ہویا ہے. چترکاریاں کیتیاں ہوئیاں محل اندر بڑا سندر ہے. ایک بڑا سندر محل دے اندر کمرہ بنیا ہویا ہے. او دے اتے چندوا تانیا تھلے چندن دی چونکی رکھی ہے. ستگراں دے بیٹھن واسطے بڑا سندر آسن بنایا ہے. جنیاں رانیاں سن او بھی قطار وچ ایک لین لا کے بیٹھیاں نے. جیڑی خاص پٹرانی سی او میلے دے کپڑے پا کے بیٹھی ہوئی ہے. انہاں نے اے پرکھ کر دی ہے کہ ستگرو جی پٹرانی دی گود چ جا کے بیٹھن نوں پچھان کے گرو ہر کرشن صاحب پہنچے ہن. ہاتھ وچ چھڑی پکڑی ہوئی ہے. جنیاں رانیاں نے ستگراں دے آن تے اٹھیاں نہیں, بیٹھیاں رہیاں تے بیٹھیاں نہیں, نمسکار کیتے. راجے جے سنگھ دی جویں آگیا سی اسی طرح چل رہی ہیں. پٹرانی پچھلے پاسے بیٹھی ہے ایک کونے چ. میلے کچیل جے کپڑے انہیں شریر تے تارن کیتے ہوئے. پانچ گھوڑے کھڈونے جویں کھڈونے بنے ہوندے چھوٹے گھوڑے سونے دے, پانچ چاندی دے تے پانچ مٹی دے گھوڑے بنا کے انہیں تھلے کپڑے ٹک کے رکھے ہوئے نے کہ جدوں ستگرو جی میری گود چ بیٹھن گے اے گھوڑے کھڈونے میں ستگراں نوں پیٹ کراں گی. کلی کلی رانی دے سر تے چھڑی رکھ کے ستگرو کہندے اے بھی پٹرانی نہیں, اے بھی پٹرانی نہیں. انہیں کپڑے بڑے سندر پائے نے, گہنے بڑے سندر تارن کیتے نے, پر یہ پٹرانی نہیں ہے. ایداں ساریاں رانیاں دے سر تے چھڑی رکھدیاں رکھدیاں پٹرانی کول پہنچے. پٹرانی نے نگاہ نہیں چکی, نگاہ تھلے نیمی کر کے بیٹھی رہی. ستگرو جی نے دے سر تے چھڑی رکھی تے آکھیا اے پٹرانی ہے. اے سن کے پٹرانی نے گرو چرنا چ نمسکار کیتی, ستگراں نوں اپنی گود چ بٹھایا. گرو ہر کرشن صاحب دی گود چ بیٹھ کے بچن کرن لگے. پٹرانی نوں ایداں دے کپڑے نہیں سوبدے جداں دے میلے ملین کپڑے توں پائے ہوئے نے. سانوں پرکھن واسطے ساری بیونت بنائی ہوئی ہے, تینوں سنتان دا سکھ نہیں ملے گا. اے بچن ستگراں نے جدوں کیتا تے سن کے راجہ جے سنگھ بھی ڈر گیا. پٹرانی تاں گھبرائی, جے سنگھ بھی ڈر گیا کہ جیڑی گل تو میں ڈردا سی اوہی ہو گئی. میں بادشاہ نوں کہیا بھی سی کہ گرو پیراں نوں پرکھنا نہیں چاہیدا, پر اوہدے کہن تے بار بار مینوں اے پرکھن واسطے بدھی بناونی پئی. پر ہن ستگراں نے بچن بھی ایہو جہا کر دتا جیڑا پورا ہی ہونا ہے. انہاں دا کیتا ہویا بچن کوئی ادھورا نہیں ہوندا, اٹل ہوندا ہے. انہاں دا واک ست ہوندا ہے. ਡਰ ਗਏ ਰਾਣੀ ਨੇ ਉਸ ਵੇਲੇ ਸਤਿਗੁਰਾਂ ਨੂੰ ਉਹ ਜਿਹੜੇ ਪੰਜ ਸੋਨੇ ਤੇ ਪੰਜ ਚਾਂਦੀ ਤੇ ਪੰਜ ਮਿੱਟੀ ਦੇ ਘੋੜੇ ਬਣੇ ਹੋਏ ਸੀ ਭੇਟ ਕੀਤੇ। ਆਖਿਆ ਸਤਿਗੁਰੂ ਜੀ ਮੈਨੂੰ ਪਤਾ ਲੱਗਾ ਕਿ ਤੁਸੀਂ ਘੋੜਿਆਂ ਨੂੰ ਇੱਕ ਲੈਣ ਚ ਖੜਾ ਕਰਕੇ ਉਹਨਾਂ ਦੀ ਖੇਡ ਵੇਖਦੇ ਹੋ, ਆਹ ਵੀ ਆਪ ਜੀ ਅੰਗੀਕਾਰ ਕਰ ਲੋ ਤੇ ਸਾਡੇ ਤੇ ਕਿਰਪਾ ਭਰੇ ਬਚਨ ਬੋਲੋ, ਰਹਿਮਤ ਭਰੇ ਬੋਲ ਆਪਣੀ ਰਸਨਾ ਤੋਂ ਸਾਡੇ ਪ੍ਰਤੀ ਕਹੋ। ਤੋ ਰਾਜੇ ਜੈ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਰਾਣੀ ਦੀ ਗੋਦ ਚ ਚੁੱਕਿਆ, ਆਪਣੀ ਗੋਦ ਚ ਚੁੱਕ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਜਿੱਥੇ ਚੰਦਨ ਦੀ ਚੌਂਕੀ ਡਾਹੀ ਹੋਈ ਸੀ ਉਥੇ ਲਿਆ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ। ਗਰੀਬ ਨਵਾਜ ਦਇਆ ਨਿਧ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ, ਔਰ ਜਿਵੇਂ ਰਾਜਾ ਜੈ ਸਿੰਘ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਚ ਬੇਨਤੀਆਂ ਕਰ ਰਿਹਾ, ਆਪਣੀ ਭੁੱਲ ਬਖਸ਼ਾਉਣ ਵਾਸਤੇ ਬੇਨਤੀਆਂ ਕਰ ਰਿਹਾ। ਸਰਵਣ ਕਰੀਏ ਸਾਰੀ ਸੰਗਤ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੋ, ਸਤਿਗੁਰਾਂ ਦੇ ਪਾਵਨ ਚਰਨਾਂ ਵਿਚ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਸਭ ਅਬਲਾ ਕੇ ਸੈਤਨ ਰਿਪ ਡਰਿਓ ਬਾਤ ਸੁਣ ਸਰਾਪ।
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਰਾਪ ਦਾ ਬਚਨ ਕਿਹਾ ਨਾ, ਪਟਰਾਣੀ ਨੂੰ ਕਿਹਾ ਤੇਰੇ ਘਰ ਸੰਤਾਨ ਦਾ ਸੁੱਖ ਨਹੀਂ ਹੋਵੇਗਾ, ਇਹ ਸੁਣ ਕੇ ਰਾਜਾ ਵੀ ਡਰ ਗਿਆ, ਜਿੰਨੀਆਂ ਇਹਦੀਆਂ ਰਾਣੀਆਂ ਸੀ ਉਹ ਵੀ ਸਾਰੀਆਂ ਡਰ ਗਈਆਂ, ਇੱਕ ਵਾਰੀ ਭੈ ਭੀਤ ਹੋ ਕੇ ਕੰਬਣ ਲੱਗ ਪਈਆਂ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਦਾ ਬਚਨ ਕੀਤਾ ਹੈ।
ਚੈਤ ਪੁਨੈ ਕਰ ਆਨੰਦ ਕੋ ਭਇਓ ਬੁਰੋ ਫਲ ਪਾਪ।
ਚਾਹੁੰਦੇ ਤਾਂ ਸੀ ਕਿ ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇ, ਪਰ ਜਿਹੜਾ ਸਤਿਗੁਰਾਂ ਨੂੰ ਪਰਖਣ ਵਾਸਤੇ ਇਨ੍ਹਾਂ ਨੇ ਵਿਧੀ ਕੀਤੀ ਹੈ ਉਹਦਾ ਫਲ, ਕਿਉਂਕਿ ਉਹ ਪਾਪ ਕੀਤਾ ਸੀ ਨਾ, ਗੁਰੂ ਪੀਰ ਨੂੰ ਪਰਖਣਾ ਪਾਪ ਹੈ, ਉਸ ਪਾਪ ਦਾ ਫਲ ਉਹਦੇ ਹੋਇਆ ਕਿ ਇਨ੍ਹਾਂ ਨੂੰ ਸਤਿਗੁਰੂ ਜੀ ਦੇ ਕੋਲੋਂ ਸਰਾਪ ਦੀ ਪ੍ਰਾਪਤੀ ਹੋਈ ਹੈ।
ਕਿਉਂ ਪਈ ਪਾਗ ਉਤਾਰੇ,
ਸਤਿਗੁਰੂ ਜੀ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਕੇ ਨਾ ਰਾਜੇ ਜੈ ਸਿੰਘ ਨੇ ਕੀ ਕੀਤਾ ਵੀ ਹੁਣ ਬਖਸ਼ਾਈਏ ਆਪਣਾ ਆਪ, ਬਚਨ ਤਾਂ ਸਤਿਗੁਰਾਂ ਨੇ ਕਰ ਦਿੱਤਾ, ਇਨ੍ਹਾਂ ਦਾ ਬਚਨ ਟਲਦਾ ਨਹੀਂ ਅਟਲ ਹੁੰਦਾ। ਤੋ ਸਤਿਗੁਰਾਂ ਕੋਲੋਂ ਆਪਣਾ ਆਪ ਬਖਸ਼ਾਉਣ ਵਾਸਤੇ ਰਾਜੇ ਜੈ ਸਿੰਘ ਨੇ ਆਪਣੇ ਸਿਰ ਤੋਂ ਪੱਗ ਲਾ ਲਈ, ਆਪਣੇ ਸਿਰ ਤੋਂ ਉਸੇ ਵੇਲੇ ਪੱਗ ਲਾਈ ਹੈ, ਪੱਗ ਉਤਾਰੀ ਹੈ,
ਪੱਗ ਪੰਕਜ ਪਰ ਧਰੀ ਅਗਾਰੀ,
ਔਰ ਆਪਣੇ ਸਿਰ ਤੋਂ ਪੱਗ ਲਾ ਕੇ ਰਾਜੇ ਜੈ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਰੱਖੀ ਹੈ ਕਿ ਮਹਾਰਾਜ ਸਾਡੇ ਕੋਲੋਂ ਭੁੱਲ ਹੋਈ ਹੈ, ਅਪਰਾਧ ਤਾਂ ਬੜਾ ਵੱਡਾ ਸੀ, ਗੁਰੂ ਪੀਰ ਨੂੰ ਪਰਖਣਾ, ਕਿਉਂਕਿ ਬਾਦਸ਼ਾਹ ਨੇ ਕਿਹਾ ਸੀ ਬਾਰ ਬਾਰ, ਇਸ ਕਰਕੇ ਰਾਜੇ ਜੈ ਸਿੰਘ ਨੇ ਪਰਖਿਆ, ਵਰਨਾ ਰਾਜੇ ਜੈ ਸਿੰਘ ਦਾ ਮਨ ਨਹੀਂ ਸੀ, ਪਰ ਫਿਰ ਵੀ ਬਾਦਸ਼ਾਹ ਨੂੰ ਕਹਿ ਤਾਂ ਸਕਦਾ ਸੀ ਨਾ ਕਿ ਮੈਂ ਉਨ੍ਹਾਂ ਨੂੰ ਨਹੀਂ ਪਰਖ ਸਕਦਾ, ਮੈਨੂੰ ਉਨ੍ਹਾਂ ਤੇ ਭਰੋਸਾ। ਜਦੋਂ ਭਰੋਸਾ ਨਾ ਹੋਵੇ ਫਿਰ ਪਰਖੀ ਦਾ, ਜੇ ਭਰੋਸਾ ਫਿਰ ਤਾਂ ਪਰਖਣ ਦੀ ਗੱਲ ਹੀ ਨਹੀਂ ਬਣਦੀ। ਰਾਜੇ ਜੈ ਸਿੰਘ ਨੇ ਆਪਣੇ ਸਿਰ ਤੋਂ ਪੱਗ ਲਾਈ, ਪੱਗ ਲਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤੀ।
ਹੱਥ ਜੋੜ ਹੋਏ ਦੀਨ ਮਾਨਾ,
ਔਰ ਹੱਥ ਜੋੜ ਕੇ ਬੜਾ ਦੀਨ ਹੋ ਗਿਆ, ਚੁੱਕ ਗਿਆ, ਕਿਉਂਕਿ ਅੱਜ ਰਾਜਾ ਸਿੱਖ ਬਣਨ ਲੱਗਾ ਸਤਿਗੁਰਾਂ ਦਾ। ਅੱਜ ਤੋਂ ਪਹਿਲਾਂ ਤਾਂ ਸਿਰਫ ਰਾਜਾ ਰਾਜਾ ਹੀ ਸੀ ਨਾ, ਸਿਰਫ ਸਤਿਗੁਰਾਂ ਨੂੰ ਬੁਲਾਇਆ ਤੇ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ, ਪਰ ਅੱਜ ਰਾਜਾ ਜੈ ਸਿੰਘ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਿੱਖੀ ਕਬੂਲਣਾ ਚਾਹੁੰਦਾ, ਅੱਜ ਜੈ ਸਿੰਘ ਗੁਰੂ ਕੀ ਸਿੱਖੀ ਧਾਰਨ ਕਰਨਾ ਚਾਹੁੰਦਾ। ਉਸ ਵਕਤ ਰਾਜਾ ਜੈ ਸਿੰਘ ਦੀਨ ਹੋ ਗਿਆ, ਦੀਨ ਹੋ ਕੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਿਆਂ ਬੋਲਣ ਲੱਗਾ,
ਗੁਰ ਪ੍ਰਸੰਨ ਇਸ ਬਾਤ ਬਖਾਨਾ,
ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਕਿ ਸਤਿਗੁਰੂ ਜੀ ਪ੍ਰਸੰਨ ਹੋ ਜਾਣ, ਰੀਝ ਪੈਣ, ਕਿਰਪਾ ਦੇ ਘਰ ਵਿਚ ਆ ਜਾਣ, ਤੋ ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਬੋਲਿਆ ਹੈ।
ਬਟਿਆਨ ਕੀ ਇਹ ਬੜ ਬੜਿਆਏ, ਬਖਸ਼ੇ ਦਾਸ ਭੁੱਲ ਜੀ ਜਾਈ।
ਕਹਿਣ ਲੱਗਾ ਸਤਿਗੁਰੂ ਜੀ, ਵੱਡਿਆਂ ਦੀ ਇਹ ਵਡਿਆਈ ਹੈ ਕਿ ਜੇ ਛੋਟਿਆਂ ਕੋਲੋਂ ਭੁੱਲ ਹੋ ਜਾਏ ਤੇ ਵੱਡੇ ਬਖਸ਼ ਦਿੰਦੇ ਨੇ। ਵੱਡਿਆਂ ਦੀ ਇਸੇ ਵਿਚ ਵੱਡੀ ਵਡਿਆਈ, ਵੱਡਾ ਇਸੇ ਕਰਕੇ ਵੱਡਾ ਕਿ ਜੇ ਛੋਟੇ ਕੋਲੋਂ ਭੁੱਲ ਹੋ ਜਾਏ ਤੇ ਉਹਦੀ ਭੁੱਲ ਨੂੰ ਬਖਸ਼ ਦੇਣਾ, ਆਪਣੇ ਦਾਸਾਂ ਦੀਆਂ ਭੁੱਲਾਂ ਨੂੰ ਬਖਸ਼ ਦੇਣਾ, ਇਹੀ ਵੱਡਿਆਂ ਦੀ ਖਾਸ ਵਡਿਆਈ ਹੈ।
ਇੱਕ ਵਾਰ ਜੇ ਆਪਣੋ ਕਰੇ
ਮਹਾਰਾਜ, ਵੱਡੇ ਜਿਹਨੂੰ ਇੱਕ ਵਾਰੀ ਆਪਣਾ ਕਰ ਲੈਂਦੇ ਨੇ ਨਾ, ਆਪਣਾ ਬਣਾ ਲੈਂਦੇ ਨੇ, ਜਿਵੇਂ ਤੁਸੀਂ ਮੈਨੂੰ ਆਪਣਾ ਕਰ ਲਿਆ, ਆਪਣਾ ਸੇਵਕ ਜਾਣ ਕੇ ਇੱਥੇ ਆਪ ਜੀ ਨੇ ਚਰਨ ਪਾਏ ਨੇ। ਮਹਾਰਾਜ ਜਿਹੜੇ ਵੱਡੇ ਨੇ, ਵੱਡੇ ਜਦੋਂ ਕਿਸੇ ਨੂੰ ਆਪਣਾ ਕਰ ਲੈਂਦੇ ਨੇ, ਆਪਣਾ ਬਣਾ ਲੈਂਦੇ ਹਨ,
ਮੈਂ ਅਵਰਨ ਤਿਨ ਕੇਰ ਨਿਆਰੇ,
ਫੇਰ ਉਹਦਾ ਕੋਈ ਅਵਗਣ ਨਹੀਂ ਵੇਖਦੇ। ਜਿਹਨੂੰ ਇੱਕ ਵਾਰੀ ਵੱਡੇ ਆਪਣਾ ਕਰ ਲੈਂਦੇ ਨੇ, ਆਪਣਾ ਬਣਾ ਲੈਂਦੇ ਨੇ, ਫਿਰ ਆਪਣੇ ਬਣਾਏ ਹੋਏ ਦਾ ਵੱਡੇ ਅਵਗਣ ਨਹੀਂ ਵੇਖਦੇ ਕਿਹਦੇ ਚ ਔਗਣ ਕਿਹੜਾ। ਮਹਾਰਾਜ ਜੀ ਦੇ ਵੀ ਬਚਨ ਨੇ ਨਾ, ਕੰਠ ਲਗਾਏ ਆਪਣੇ ਜਨ ਰੱਖ। ਜਦੋਂ ਆਪਣੇ ਗਲ ਨਾਲ ਲਾ ਲੈਂਦਾ, ਗਲ ਲਾ ਕੇ ਆਪਣਾ ਬਣਾ ਲੈਂਦਾ, ਫਿਰ ਉਹਨਾਂ ਦੇ ਔਗਣ ਨਹੀਂ ਵੇਖਦਾ। ਕੰਠ ਲਾਏ ਅਵਗੁਣ ਸਭ ਮਿਟੇ, ਦਿਆਲ ਪੁਰਖ ਬਖਸੰਦ। ਏਦਾਂ ਸਤਿਗੁਰੂ ਜੀ ਫਿਰ ਕੋਈ ਔਗਣ ਨਹੀਂ ਵੇਖਦੇ। ਜਿਹਨੂੰ ਵੱਡੇ ਆਪਣੇ ਗਲ ਨਾਲ ਲਾ ਕੇ ਆਪਣੇ ਵਿਚ ਭੇਦ ਕਰਦੇ ਨੇ, ਆਪਣਾ ਬਣਾ ਲੈਂਦੇ ਨੇ, ਉਹਦਾ ਕੋਈ ਔਗਣ ਨਹੀਂ ਵੇਖਦੇ।
ਸਾਗਰ ਨੇ ਬਲਵਾ ਨਾਲ ਧਾਰੀ।
ਮਹਾਰਾਜ ਜਿਵੇਂ ਸਮੁੰਦਰ ਹੈ, ਸਮੁੰਦਰ ਕਿੰਨਾ ਵੱਡਾ, ਸਮੁੰਦਰ ਦੇ ਵਿਚ ਜਵਾਲਾਮੁਖੀ ਦੀ ਅੱਗ ਹੁੰਦੀ ਹੈ। ਜਵਾਲਾਮੁਖੀ ਦੀ ਜਿਹੜੀ ਅੱਗ ਹੈ, ਉਹ ਸਮੁੰਦਰ ਨੇ ਆਪਣੇ ਵਿਚ ਸੰਭਾਲ ਕੇ ਰੱਖੀ ਹੋਈ। ਹਾਲਾਂਕਿ ਉਹ ਜਿਹੜੀ ਜਵਾਲਾਮੁਖੀ ਦੀ ਅੱਗ ਹੈ, ਉਹ ਸਮੁੰਦਰ ਦੇ ਪਾਣੀ ਨੂੰ ਸਾੜਦੀ ਹੈ, ਪਰ ਸਮੁੰਦਰ ਫਿਰ ਵੀ ਉਹਨੂੰ ਆਪਣੇ ਤੋਂ ਬਾਹਰ ਨਹੀਂ ਕੱਢਦਾ। ਉਹਦਾ ਔਗਣ ਵੇਖ ਕੇ ਵੀ ਇਹ ਮੇਰੇ ਪਾਣੀ ਨੂੰ ਜਲਾਉਂਦੀ ਹੈ, ਸਾੜਦੀ ਹੈ, ਫਿਰ ਵੀ ਉਹਨੂੰ ਆਪਣੇ ਵਿਚ ਸਮਾ ਕੇ ਰੱਖਦਾ ਹੈ, ਫਿਰ ਵੀ ਉਹਨੂੰ ਆਪਣੇ ਵਿਚ ਭੇਦ ਕਰਕੇ ਰੱਖਦਾ ਹੈ।
ਜਲ ਨਾ ਸਹਿਤਜ ਨਹੀਂ ਨਿਕਾਰੇ।
ਹਾਲਾਂਕਿ ਉਹ ਜਿਹੜੀ ਜਵਾਲਾਮੁਖੀ ਦੀ ਅੱਗ ਹੈ ਸਮੁੰਦਰ ਦੇ ਪਾਣੀ ਵਿਚ, ਉਹ ਪਾਣੀ ਨੂੰ ਜਲਾਉਂਦੀ ਹੈ, ਪਾਣੀ ਨੂੰ ਸਾੜਦੀ ਹੈ, ਪਰ ਫਿਰ ਵੀ ਸਮੁੰਦਰ ਕਦੇ ਉਸ ਅੱਗ ਨੂੰ ਆਪਣੇ ਵਿਚੋਂ ਬਾਹਰ ਨਹੀਂ ਕੱਢਦਾ, ਉਹਨੂੰ ਫਿਰ ਵੀ ਆਪਣੇ ਵਿਚ ਜਗ੍ਹਾ ਦੇ ਕੇ ਰੱਖਦਾ। ਇਹੀ ਵੱਡਿਆਂ ਦੀ ਵਡਿਆਈ ਹੈ ਕਿ ਜਿਹਨੂੰ ਆਪਣਾ ਬਣਾ ਕੇ ਰੱਖ ਲੈਂਦੇ ਨੇ, ਫਿਰ ਉਹਦਾ ਕੋਈ ਔਗਣ ਨਹੀਂ ਵੇਖਦੇ। ਜੇ ਔਗਣ ਦਿਸੇ ਵੀ ਤੇ ਫਿਰ ਵੀ ਉਹਨੂੰ ਆਪਣੇ ਆਪ ਤੋਂ ਤਿਆਗ ਕੇ ਦੂਰ ਨਹੀਂ ਕਰਦੇ।
ਚੰਦਰ ਮੂਲ ਨੇ ਚੰਦਰ ਧਰਿਓ ਸਿਰ।
ਕਹਿੰਦੇ ਜਿਵੇਂ ਭਗਵਾਨ ਸ਼ਿਵ ਜੀ ਮਹਾਰਾਜ ਜੀ ਨੇ ਆਪਣੇ ਮੱਥੇ ਦੇ ਉੱਤੇ ਚੰਦਰਮਾ ਧਾਰਨ ਕੀਤਾ ਹੋਇਆ, ਚੰਦਰਮਾ ਉਹ ਭਗਵਾਨ ਸ਼ਿਵ ਜੀ ਨੇ ਆਪਣੇ ਮੱਥੇ ਤੇ ਧਾਰਨ ਕੀਤਾ, ਇਸ ਕਰਕੇ ਉਹਨੂੰ ਚੰਦਰ ਚੂੜ ਵੀ ਕਹਿੰਦੇ ਨੇ ਕਿ ਉਹਨੇ ਆਪਣੇ ਮੱਥੇ ਤੇ ਚੰਦਰਮਾ ਧਾਰਨ ਕੀਤਾ ਹੋਇਆ।
ਸਹਿਤ ਕਲੰਕ ਨਕੀਨਸ ਪਰ ਹਰ।
ਹਾਲਾਂਕਿ ਚੰਦਰਮਾ ਤੇ ਕਲੰਕ ਲੱਗਾ ਹੋਇਆ, ਕਲੰਕੀ ਹੈ ਚੰਦਰਮਾ, ਪਰ ਫਿਰ ਵੀ ਸ਼ਿਵ ਜੀ ਨੇ ਇੱਕ ਵਾਰੀ ਚੰਦਰਮਾ ਨੂੰ ਆਪਣਾ ਬਣਾਇਆ ਤੇ ਉਹਨੂੰ ਫਿਰ ਤਿਆਗਿਆ ਨਹੀਂ। ਉਹਦੇ ਤੇ ਕਲੰਕ ਲੱਗ ਗਿਆ, ਚੰਦਰਮਾ ਤੇ ਕਲੰਕੀ ਹੋ ਗਿਆ, ਫਿਰ ਵੀ ਉਸ ਚੰਦਰਮਾ ਨੂੰ ਉਹਨੇ ਆਪਣੇ ਆਪ ਤੋਂ ਤਿਆਗ ਕੇ ਦੂਰ ਨਹੀਂ ਕੀਤਾ।
ਪੈਸੇ ਕਿਰਪਾ ਦ੍ਰਿਸ਼ਟੀ ਅਬ ਲੋਕੋ।
ਇਸ ਕਰਕੇ ਮਹਾਰਾਜ ਅਸੀਂ ਵੀ ਤੁਹਾਡੇ ਹਾਂ, ਤੁਸੀਂ ਸਾਨੂੰ ਆਪਣਾ ਕੀਤਾ, ਆਪਣਾ ਬਣਾਇਆ ਹੈ, ਤੇ ਜੇ ਸਾਡੇ ਵਿਚ ਔਗਣ ਨੇ, ਸਾਡੇ ਵਿਚ ਗੁਨਾਹ ਨੇ, ਅਪਰਾਧ ਨੇ, ਤੇ ਮਹਾਰਾਜ ਸਾਡੇ ਔਗਣ ਨਾ ਵੇਖੋ, ਸਾਡੇ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖੋ। ਜਿਵੇਂ ਰਾਮਕਲੀ ਰਾਗ ਵਿਚ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਨਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤੇ। ਰਾਜਾ ਜੈ ਸਿੰਘ ਇਸੇ ਤਰ੍ਹਾਂ ਬੇਨਤੀਆਂ ਕਰ ਰਿਹਾ, ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ, ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਵੱਲ ਵੇਖਣਾ ਕਰੋ।
ਔਗਣ ਦੇਖ ਕੋਪ ਰੁਕੋ।
ਮਹਾਰਾਜ ਸਾਡਾ ਔਗਣ ਵੇਖ ਕੇ ਸਾਡੇ ਤੇ ਰੋਸ ਨਾ ਕਰੋ, ਸਾਡੇ ਤੋਂ ਨਾਰਾਜ਼ ਨਾ ਹੋਵੋ, ਸਾਡੇ ਤੋਂ ਖਫਾ ਨਾ ਹੋਵੋ। ਜੇ ਮੇਰੇ ਵਿਚ ਔਗਣ ਹੈ, ਸਾਡੇ ਵਿਚ ਔਗਣ ਨੇ, ਤੇ ਸਾਡੇ ਔਗਣ ਵੇਖ ਕੇ ਮਹਾਰਾਜ ਜੀ ਤੁਸੀਂ ਆਪਣੇ ਮਨ ਚ ਰੋਸ ਨਾ ਧਾਰਨ ਕਰੋ।
ਇਤਕੀ ਸਿੱਖਿਆ ਦਿਓ ਅਗਾਰੇ
ਸਾਡੇ ਕੋਲੋਂ ਭੁੱਲ ਹੋ ਵੀ ਗਈ ਹੈ, ਹੋਈ ਤਾਂ ਹੈ, ਪਰ ਮਹਾਰਾਜ ਸਾਨੂੰ ਅੱਗੇ ਤੋਂ ਸਮਤ ਦੇ ਦਿਓ ਕਿ ਅਸੀਂ ਅੱਗੇ ਤੋਂ ਭੁੱਲ ਨਾ ਕਰੀਏ। ਅਗਾਂਹ ਵਾਸਤੇ ਆਪ ਦੀ ਕਿਰਪਾ ਕਰਕੇ ਸਾਨੂੰ ਸਿੱਖਿਆ ਦੇ ਦਿਓ, ਪਿੱਛੇ ਜੋ ਹੋਇਆ ਸੋ ਹੋਇਆ, ਅੱਗੇ ਵਾਸਤੇ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਸੁਮਤ ਦੇ ਦਿਓ।
ਜਾਣਾ ਮਿਥਲੇ ਭੇਤ ਧਾਰੀ,
ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਅੰਮ੍ਰਿਤ ਲੈਣਾ ਚਾਹੁੰਦਾ, ਯਾਨੀ ਕਿ ਤੁਹਾਡੀ ਸਿੱਖੀ ਕਬੂਲਣਾ ਚਾਹੁੰਦਾ। ਹੁਣ ਤੱਕ ਤਾਂ ਸਿਰਫ ਦਾਸ ਸੀ, ਪਰ ਹੁਣ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ। ਆਪ ਜੀ ਦੇ ਚਰਨਾਂ ਦੀ ਪੌਲ ਲੈ ਕੇ ਦਸਵੇਂ ਪਾਤਸ਼ਾਹ ਤੱਕ ਖਾਲਸਾ ਜੀ ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਜਿੰਨੇ ਸਿੱਖ ਬਣੇ ਉਹਨਾਂ ਮਹਾਰਾਜ ਜੀ ਦੇ ਚਰਨ ਧੋ ਕੇ ਪੀਤੇ, ਚਰਨ ਪੌਲ ਲਈ ਤਾਂ ਸਿੱਖ ਬਣੇ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਤੱਕ ਇਹ ਮਰਿਆਦਾ ਚੱਲਦੀ ਰਹੀ 1699 ਦੀ ਵਿਸਾਖੀ ਵਾਲੇ ਦਿਨ ਤੱਕ, ਤੇ 1699 ਦੀ ਵਿਸਾਖੀ ਤੋਂ ਬਾਅਦ ਚਰਨ ਪੌਲ ਦੀ ਮਰਿਆਦਾ ਬੰਦ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੀ ਮਰਿਆਦਾ ਚਲਾਈ। ਉਸ ਤੋਂ ਪਹਿਲਾਂ ਚਰਨ ਪੌਲ ਦੀ ਮਰਿਆਦਾ ਸੀ। ਰਾਜਾ ਜੈ ਸਿੰਘ ਵੀ ਕਹਿ ਰਿਹਾ, ਮਹਾਰਾਜ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਨਾ ਬੰਧੂ, ਕਿਰਪਾ ਕਰਕੇ ਮੈਨੂੰ ਆਪਣੇ ਪਵਿੱਤਰ ਚਰਨਾਂ ਦਾ ਅੰਮ੍ਰਿਤ ਚਰਨ ਪੌਲ ਬਖਸ਼ੋ, ਮੈਂ ਆਪ ਜੀ ਦੇ ਚਰਨਾਂ ਦੀ ਪੌਲ ਦੀ ਇੱਛਾ ਧਾਰਨ ਕਰਦਾ ਹਾਂ।
ਸਿੱਖ ਆਪਣੋ ਕਰੋ ਗੁਸਾਈ,
ਗੁਸਾਈ ਹੇ ਜਗਤਨਾਥ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਓ, ਮੈਂ ਆਪ ਜੀ ਦੇ ਚਰਨਾਂ ਦਾ ਸਿੱਖ ਬਣਨਾ ਚਾਹੁੰਦਾ ਹਾਂ।
ਸਫਲ ਹੋਏ ਕਾਇਆ ਨਰ ਪਾਏ,
ਮੇਰੀ ਇਹ ਕਾਇਆ ਸਫਲੀ ਹੋ ਜਾਏ, ਜਿਹੜਾ ਮੈਂ ਇਹ ਮਨੁੱਖੀ ਜਾਮਾ ਧਾਰਨ ਕੀਤਾ ਹੈ, ਮੇਰਾ ਇਹ ਮਨੁੱਖੀ ਜਾਮਾ ਸਫਲਾ ਹੋ ਜਾਏ, ਆਪ ਦੀ ਕਿਰਪਾ ਕਰਕੇ ਮੈਨੂੰ ਸਿੱਖੀ ਦਾ ਦਾਨ ਬਖਸ਼ੋ, ਆਪਣੇ ਚਰਨਾਂ ਦੀ ਪੌਲ ਬਖਸ਼ੋ।
ਹੁਣ ਸਤਿਗੁਰ ਬੋਲੇ ਮਤ ਧੀਰ,
ਇਹ ਗੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੋ ਮਹਾਨ ਮਤ ਦੇ ਧੀਰ ਜੀ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ।
ਹੋ ਜੈ ਸਿੰਘ ਸਵਾਈ ਵੀਰ,
ਸਤਿਗੁਰੂ ਜੀ ਬੋਲੇ, ਰਾਜੇ ਜੈ ਸਿੰਘ ਨੂੰ ਕਹਿਣ ਲੱਗੇ, ਜੈ ਸਿੰਘ ਸਵਾਈ, ਸੁਣ ਤੂੰ ਵੀਰ ਯੋਧਾ ਹੈ, ਸੂਰਮਾ ਹੈ, ਸੁਣ ਧਿਆਨ ਦੇ ਨਾਲ।
ਨਿਸ਼ਚਲ ਨਿਸ਼ਚੇ ਨਿਤ ਚਿਤ ਜਿਨਕੇ, ਸ਼੍ਰੀ ਨਾਨਕ ਸੁਖਦਾਈ ਤਿਨਕੇ।
ਮਹਾਰਾਜ ਜੀ ਕਹਿੰਦੇ, ਜੈ ਸਿੰਘ ਜਿਨ੍ਹਾਂ ਦੇ ਹਿਰਦੇ ਨਿਸ਼ਚਲ ਨੇ, ਜਿਨ੍ਹਾਂ ਦੇ ਹਿਰਦਿਆਂ ਵਿਚ ਨਿਸ਼ਚਾ ਨਿਸ਼ਚਲ ਹੈ, ਪੱਕਾ ਨਿਸ਼ਚੈ, ਜਿਹੜੇ ਆਪਣੇ ਚਿੱਤ ਵਿਚ ਪੱਕਾ ਨਿਸ਼ਚਾ ਭਰੋਸਾ ਧਾਰਨ ਕਰਕੇ ਰੱਖਦੇ ਨੇ, ਗੁਰੂ ਨਾਨਕ ਸਾਹਿਬ ਵੀ ਉਨ੍ਹਾਂ ਲਈ ਸੁਖਦਾਇਕ ਹੁੰਦੇ ਨੇ। ਗੁਰੂ ਨਾਨਕ ਸਾਹਿਬ ਵੀ ਉਨ੍ਹਾਂ ਲਈ ਸੁਖਦਾਇਕ ਨੇ ਜਿਨ੍ਹਾਂ ਦੇ ਭਰੋਸੇ ਪੱਕੇ ਨੇ, ਜਿਨ੍ਹਾਂ ਦੇ ਨਿਸ਼ਚੇ ਪੱਕੇ ਤੇ ਨਿਸ਼ਚਲ ਹਨ।
ਅੰਗ ਸੰਗ ਰਹਿ ਸਦਾ ਸਾਈ,
ਗੁਰੂ ਨਾਨਕ ਸਾਹਿਬ ਜੀ ਸਦਾ ਉਨ੍ਹਾਂ ਦੇ ਅੰਗ ਸੰਗ ਰਹਿੰਦੇ ਨੇ, ਸਦਾ ਉਨ੍ਹਾਂ ਦੀ ਗੁਰੂ ਨਾਨਕ ਸਾਹਿਬ ਜੀ ਸਹਾਇਤਾ ਕਰਦੇ ਹਨ।
ਪਲਤ ਪਲਤ ਮੈਂ ਪ੍ਰਭ ਹਿਤਦਾਈ,
ਲੋਕ ਤੇ ਪਰਲੋਕ ਵਿਚ ਪ੍ਰਭੂ ਜੀ ਉਨ੍ਹਾਂ ਦਾ ਹਿੱਤ ਕਰਦੇ ਨੇ, ਜਿਨ੍ਹਾਂ ਦੇ ਨਿਸ਼ਚੇ ਪੱਕੇ ਭਰੋਸੇ ਪੱਕੇ ਨੇ, ਲੋਕ ਪਰਲੋਕ ਵਿਚ ਗੁਰੂ ਨਾਨਕ ਪਾਤਸ਼ਾਹ ਉਨ੍ਹਾਂ ਦਾ ਹਿੱਤ ਕਰਦੇ ਹਨ।
ਸੰਸੈ ਗ੍ਰਸਤ ਜਿਨੋ ਕੇ ਮਨ ਮੈਂ,
ਪਰ ਹਾਂ ਜੈ ਸਿੰਘ ਜਿਨ੍ਹਾਂ ਦੇ ਮਨ ਸੰਸੈ ਗ੍ਰਸਤ ਨੇ, ਜਿਨ੍ਹਾਂ ਦੇ ਮਨਾਂ ਵਿਚ ਸੰਸਾ ਪੈ ਜਾਂਦਾ ਗੁਰੂ ਘਰ ਪ੍ਰਤੀ, ਜਿਹੜੇ ਆਪਣੇ ਮਨ ਚ ਸੰਦੇਹ ਧਾਰਨ ਕਰਦੇ ਹਨ।
ਕਦੇ ਅਸ਼ਰਧਾ ਸ਼ਰਧਾ ਜਨ ਹੈ,
ਉਹ ਕਦੇ ਅਸ਼ਰਧਾ ਤੇ ਕਦੇ ਸ਼ਰਧਾ, ਕਦੇ ਭਾਵਨਾ ਤੇ ਕਦੇ ਭਾਵਨਾ ਤੋਂ ਵਿਹੋਣੇ, ਕਦੇ ਭਰੋਸਾ ਤੇ ਕਦੇ ਭਰੋਸੇ ਤੋਂ ਬਿਨਾਂ ਹੀ, ਏਦਾਂ ਉਨ੍ਹਾਂ ਦੀ ਬਿਰਤੀ ਹੁੰਦੀ ਡਾਵਾਂਡੋਲ। ਕਦੇ ਤਾਂ ਸ਼ਰਧਾ ਰੱਖਣ ਲੱਗ ਪੈਂਦੇ ਨੇ, ਕਦੇ ਇਕਦਮ ਅਸ਼ਰਧਕ ਹੋ ਜਾਂਦੇ ਹਨ।
ਉੱਚੋ ਲੱਖ ਕਰੇ ਹੰਕਾਰ,
ਜਿਹੜੇ ਬੰਦੇ ਨੇ ਉਹ ਆਪਣੇ ਆਪ ਨੂੰ ਉੱਚਾ ਜਾਣ ਕੇ ਕਿ ਮੈਂ ਬੜਾ ਉੱਚਾ ਹਾਂ, ਵੱਡਾ ਹਾਂ, ਆਪਣੇ ਆਪ ਨੂੰ ਉੱਚਾ ਜਾਣ ਕੇ ਇਹੋ ਜਿਹੇ ਬੰਦੇ ਹੰਕਾਰ ਕਰਦੇ ਹਨ।
ਜਿਵੇਂ ਅਵਨੀ ਥਲ ਤੁੰਗ ਉਦਾਰ,
ਜਿਵੇਂ ਜ਼ਮੀਨ ਦੇ ਉੱਤੇ ਉੱਚਾ ਟਿੱਬਾ ਹੁੰਦਾ ਨਾ ਰਾਜੇ ਜੈ ਸਿੰਘ, ਜ਼ਮੀਨ ਤੇ ਜਿਵੇਂ ਟਿੱਬਾ ਹੁੰਦਾ ਤੇ ਉਚਾਈ ਦਾ ਜਿਹੜਾ ਟਿੱਬਾ ਤੁੰਗ ਬਣਿਆ ਹੁੰਦਾ ਹੈ,
ਪ੍ਰੇਮ ਨੀਰ ਜੈ ਠਹਿਰੇ ਨਾਏ,
ਉੱਤੇ ਪਾਣੀ ਨਹੀਂ ਠਹਿਰਦਾ, ਉੱਚੇ ਟਿੱਬੇ ਤੇ ਪਾਣੀ ਨਹੀਂ ਰੁਕਦਾ, ਪਾਣੀ ਥੱਲੇ ਨੂੰ ਸਰਬ ਜਾਂਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਹੰਕਾਰ ਨਾਲ ਉੱਚੇ ਹੋਏ ਹੋਏ ਨੇ ਉਹਨਾਂ ਦੇ ਹਿਰਦਿਆਂ ਰੂਪੀ ਉਹਨਾਂ ਉੱਚੀਆਂ ਥਾਵਾਂ ਤੇ ਪ੍ਰੇਮ ਦਾ ਜਲ ਨਹੀਂ ਟਿਕਿਆ ਕਰਦਾ। ਜੈ ਸਿੰਘ, ਉਹਨਾਂ ਦੇ ਹਿਰਦਿਆਂ ਵਿਚ ਜਿੱਥੇ ਹੰਕਾਰ ਹੈ ਉਥੇ ਪਿਆਰ ਦਾ ਪ੍ਰੇਮ ਦਾ ਨਿਮਰਤਾ ਭਰਿਆ ਜਲ ਨਹੀਂ ਟਿਕਦਾ।
ਸੇਵਾ ਸਿੱਖੀ ਕਿਮਤੇ ਉਪਜਾਏ,
ਜਿੱਥੇ ਪ੍ਰੇਮ ਦਾ ਜਲ ਹੀ ਨਹੀਂ ਹੋਵੇਗਾ ਉਥੇ ਸੇਵਾ ਦੀ ਕਿਰਖੀ ਕਿਵੇਂ ਪੈਦਾ ਹੋਵੇਗੀ। ਕਿਰਖੀ ਕਹਿੰਦੇ ਨੇ ਫਸਲ ਨੂੰ, ਉਥੇ ਸੇਵਾ ਦੀ ਫਸਲ ਕਿਵੇਂ ਉੱਗੇਗੀ ਜਿੱਥੇ ਪ੍ਰੇਮ ਦਾ ਜਲ ਹੀ ਨਹੀਂ, ਜਿੱਥੇ ਪਾਣੀ ਨਹੀਂ ਉਥੇ ਫਸਲ ਹੁੰਦੀ ਨਹੀਂ। ਕਹਿੰਦੇ ਜਿੱਥੇ ਪ੍ਰੇਮ ਦਾ ਜਲ ਨਹੀਂ ਉਥੇ ਸੇਵਾ ਦੀ ਖੇਤੀ ਕਿਵੇਂ ਉੱਗ ਸਕਦੀ ਹੈ, ਕਿਵੇਂ ਹੋ ਸਕਦੀ ਹੈ।
ਸ਼੍ਰੀ ਫਲਨ ਤੋਂ ਪਈਆ ਕਾ,
ਫਿਰ ਉਹਨਾਂ ਨੂੰ ਕਲਿਆਣ ਰੂਪੀ ਫਲ ਕਿਵੇਂ ਮਿਲੇਗਾ। ਜੇ ਫਸਲ ਹੀ ਨਾ ਹੋਵੇਗੀ ਤੇ ਫਲ ਕੀ ਮਿਲੇਗਾ, ਫਸਲ ਹੋਵੇਗੀ ਤੇ ਫਲ ਮਿਲਦਾ ਨਾ। ਜੇ ਸੇਵਾ ਰੂਪੀ ਫਸਲ ਹੀ ਨਾ ਹੋਵੇਗੀ ਫਿਰ ਉਹਨਾਂ ਨੂੰ ਕਲਿਆਣ ਰੂਪੀ ਫਲ ਦੀ ਪ੍ਰਾਪਤੀ ਕਿਵੇਂ ਹੋਵੇਗੀ।
ਤ੍ਰਿਪਤੀ ਆਨੰਦਨ ਸੁਪਨੇ ਮਾਈ,
ਉਹਨਾਂ ਨੂੰ ਤ੍ਰਿਪਤੀ ਦਾ ਆਨੰਦ ਸੁਪਨੇ ਵਿਚ ਵੀ ਨਹੀਂ ਮਿਲਦਾ। ਜਿਹੜੀ ਤ੍ਰਿਪਤੀ ਦਾ ਆਨੰਦ ਹੈ, ਤ੍ਰਿਪਤੀ ਦਾ ਜੋ ਸੁਖ ਹੈ, ਉਹ ਉਹਨਾਂ ਨੂੰ ਸੁਪਨੇ ਵਿਚ ਵੀ ਪ੍ਰਾਪਤ ਨਹੀਂ ਹੁੰਦਾ।
ਅਪਰ ਕਹਾ ਕਹੀਏ ਤੁਝ ਸਾਥ,
ਸਿੰਘ ਹੋਰ ਤੈਨੂੰ ਕੀ ਕਹੀਏ, ਹੋਰ ਤੈਨੂੰ ਕੀ ਵਖਾਣ ਕਰਕੇ ਬੋਲੀਏ।
ਸਮਝ ਦੇਖ ਜਿਸ ਮੈਂ ਨਰਨਾਥ,
ਇਹ ਰਾਜਾ ਜੈ ਸਿੰਘ ਇਹ ਗੱਲ ਤੂੰ ਆਪਣੇ ਮਨ ਚ ਚੰਗੀ ਤਰ੍ਹਾਂ ਸਮਝ ਲੈ, ਇਹ ਗੱਲ ਆਪਣੇ ਮਨ ਚ ਚੰਗੀ ਤਰ੍ਹਾਂ ਜਾਣ ਲੈ ਜੋ ਅਸੀਂ ਕਹਿ ਰਹੇ ਹਾਂ।
ਸੁਣ ਨਿਰਪ ਕੁਛ ਲਜਾਏ ਦ੍ਰਿਗ ਨੀਚੇ,
ਸਤਿਗੁਰਾਂ ਨੇ ਬਚਨ ਕਿਹਾ ਨਾ ਕਿ ਜੈ ਸਿੰਘ ਇਹ ਕੋਈ ਸਿੱਖੀ ਥੋੜੀ ਹੈ, ਕਦੇ ਸ਼ਰਧਾ ਕਦੇ ਅਸ਼ਰਧਾ, ਕਦੇ ਆਸਤਕ ਹੋ ਜਾਣਾ ਕਦੇ ਨਾਸਤਕ ਹੋ ਜਾਣਾ, ਏਦਾਂ ਦੀ ਗੱਲ ਨਾਲ ਗੁਰਸਿੱਖੀ ਥੋੜੀ ਮਿਲਦੀ ਹੈ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੁਣ ਕੇ ਜੈ ਸਿੰਘ ਸ਼ਰਮਿੰਦਾ ਹੋ ਗਿਆ, ਲਜਾਏ ਮਾਨ ਹੋ ਗਿਆ, ਅੱਖਾਂ ਝੁਕ ਗਈਆਂ ਸ਼ਰਮਿੰਦਗੀ ਦੇ ਨਾਲ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ। ਕਿਉਂਕਿ ਜੈ ਸਿੰਘ ਨੇ ਪਰਖਿਆ ਸੀ ਨਾ ਸਤਿਗੁਰਾਂ ਨੂੰ, ਤੇ ਪਰਖਦਾ ਕੌਣ ਹੈ ਜਿਹਦੇ ਅੰਦਰ ਭਰੋਸਾ ਨਾ ਹੋਵੇ, ਉਹੀ ਪਰਖਦਾ। ਭਰੋਸੇ ਵਾਲਾ ਤਾਂ ਕਦੇ ਪਰਖਦਾ ਹੀ ਨਹੀਂ, ਉਹਨੂੰ ਤਾਂ ਇੰਨਾ ਭਰੋਸਾ ਹੁੰਦਾ ਹੈ ਕਿ ਮੈਂ ਜਿਹਦੇ ਬੇੜੇ ਤੇ ਬੈਠਾ ਮੈਨੂੰ ਆਪੇ ਬੰਨੇ ਲਾਏਗਾ, ਉਹ ਇਹਦਾ ਜਹਾਜ਼ ਦਾ ਮਲਾਹ ਹੈ, ਮੈਨੂੰ ਕੀ ਭਰੋਸਾ, ਮੈਨੂੰ ਕੀ ਚੰਕਾ ਹੈ, ਮੈਨੂੰ ਕੀ ਸੰਦੇਹ ਹੈ, ਉਹਨੂੰ ਇੰਨਾ ਪੱਕਾ ਭਰੋਸਾ ਹੁੰਦਾ। ਤੋ ਮਹਾਰਾਜ ਜੀ ਕਹਿੰਦੇ ਜਿਹਨੂੰ ਭਰੋਸਾ ਨਹੀਂ ਹੁੰਦਾ ਉਹ ਤੇਰੇ ਵਰਗੀ ਬਿਰਤੀ ਧਾਰਦੇ ਨੇ, ਵੀ ਪਰਖਦੇ ਨੇ ਗੁਰੂ ਪੀਰਾਂ ਨੂੰ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਰਾਜਾ ਜੈ ਸਿੰਘ ਬੜਾ ਸ਼ਰਮਿੰਦਾ ਹੋਇਆ, ਅੱਖਾਂ ਲਜਾਏ ਮਾਨ ਹੋ ਗਈਆਂ।
ਜਲ ਸੋ ਭਰੇ ਤਰਾ ਕੋ ਸੀਤੇ,
ਅੱਖਾਂ ਨੇਤਰ ਭਰ ਗਏ ਜੈ ਸਿੰਘ ਦੇ, ਨੇਤਰ ਹੁਣ ਭਰ ਗਏ ਜਲ ਨਾਲ ਕਿ ਮੈਂ ਬੜੀ ਵੱਡੀ ਗਲਤੀ ਕੀਤੀ, ਬੜਾ ਵੱਡਾ ਗੁਨਾਹ ਕੀਤਾ। ਅੱਖਾਂ ਭਰ ਆਈਆਂ ਜੈ ਸਿੰਘ ਦੀਆਂ ਤੇ ਨੇਤਰਾਂ ਵਿਚੋਂ ਹੰਝੂ ਵਗਦੇ, ਜ਼ਮੀਨ ਵੱਲ ਵੇਖਦਾ ਤੇ ਜ਼ਮੀਨ ਤੇ ਨੇਤਰਾਂ ਚੋਂ ਹੰਝੂ ਡਿੱਗਦੇ ਨੇ। ਕਹਿੰਦੇ ਨੇਤਰਾਂ ਦੇ ਹੰਝੂਆਂ ਨਾਲ ਏਦਾਂ ਜਾਪਦਾ ਜਿਵੇਂ ਰਾਜਾ ਜੈ ਸਿੰਘ ਜ਼ਮੀਨ ਨੂੰ ਸਿੰਚ ਦੇਣਾ ਚਾਹੁੰਦਾ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਜਲ ਨਾਲ ਜ਼ਮੀਨ ਨੂੰ ਸਿੰਚ ਦਿਆਂ। ਏਦਾਂ ਨੇਤਰਾਂ ਵਿਚੋਂ ਹੰਝੂ ਵਹਾਣ ਲੱਗਾ।
ਸ਼੍ਰੀ ਸਤਿਗੁਰ ਪ੍ਰੇਰਕ ਸਭ ਜਨ ਕੇ, ਅੰਤਰ ਬਸੋ ਸੰਗ ਹੋਏ ਮਨ ਕੇ।
ਜੈ ਸਿੰਘ ਬੋਲਿਆ ਕੁਝ ਸਮੇਂ ਬਾਅਦ ਹੌਸਲਾ ਜਿਹਾ ਕਰਕੇ, ਕਹਿਣ ਲੱਗਾ ਸਤਿਗੁਰੂ ਤੁਸੀਂ ਸਾਰਿਆਂ ਦੇ ਪ੍ਰੇਰਕ ਹੋ, ਪ੍ਰੇਰਨ ਵਾਲੇ ਪ੍ਰੇਰਕ ਤੁਸੀਂ ਹੋ, ਤੁਸੀਂ ਸਾਰਿਆਂ ਦੇ ਅੰਦਰ ਵਸਦੇ ਹੋ, ਸਾਰਿਆਂ ਦੇ ਮਨ ਨਾਲ ਵਸਦੇ ਹੋ, ਜਿੰਨੇ ਲੋਕਾਂ ਦੇ ਮਨ ਨੇ ਉਹਨਾਂ ਮਨਾਂ ਦੇ ਨਾਲ ਹੇ ਮਹਾਰਾਜ ਜੀ ਤੁਸੀਂ ਆਪ ਵਸਦੇ ਹੋ।
ਜੋ ਨਿਹਾਲ ਕਰਨੇ ਇਸ ਜੀ ਕੋ,
ਮਹਾਰਾਜ ਜੀ ਜਿਹਨੂੰ ਤੁਸੀਂ ਨਿਹਾਲ ਕਰਨਾ ਚਾਹੋ, ਜਿਹਨੂੰ ਤੁਸੀਂ ਤਾਰਨਾ ਚਾਹੋ, ਜਿਹਨੂੰ ਕਿਰਤਾਰਥ ਕਰਨਾ ਚਾਹੋ,
ਜਿਸੇ ਦਿਖਾਓ ਪੰਥ ਨਿਕੇ,
ਉਹਨੂੰ ਮਹਾਰਾਜ ਜੀ ਤੁਸੀਂ ਸ੍ਰੇਸ਼ਟ ਪੰਥ ਵਿਖਾ ਦਿੰਦੇ ਹੋ, ਉਹਨੂੰ ਮਾਰਗ ਵਿਖਾ ਦਿੰਦੇ ਹੋ, ਜਿਹਨੂੰ ਤੁਸੀਂ ਤਾਰਨਾ ਚਾਹੋ, ਜਿਹਨੂੰ ਨਿਹਾਲ ਕਰਨਾ ਚਾਹੋ, ਉਹਨੂੰ ਮਹਾਰਾਜ ਜੀ ਤੁਸੀਂ ਰਸਤਾ ਵਿਖਾ ਦਿੰਦੇ ਹੋ, ਮਾਰਗ ਵਿਖਾ ਦਿੰਦੇ ਹੋ।
ਜਿਉਂ ਕਿਉਂ ਕਰਕੇ ਦਿਓ ਕਲਿਆਣ,
ਜਿਵੇਂ ਕਿਵੇਂ ਕਰਕੇ ਆਪ ਜੀ ਆਪਣੇ ਸਿੱਖਾਂ ਦੀ ਕਲਿਆਣ ਕਰ ਦਿੰਦੇ ਹੋ।
ਦੋਸ਼ ਨਚਿਤੋ ਆਪਣੇ ਜਨ ਕੇ,
ਜਿਨ੍ਹਾਂ ਨੂੰ ਤੁਸੀਂ ਆਪਣਾ ਜਾਣ ਲੈਂਦੇ ਹੋ ਉਹਨਾਂ ਦੇ ਕੋਈ ਦੋਸ਼ ਨਹੀਂ ਵੇਖਦੇ, ਉਹਨਾਂ ਦੇ ਫਿਰ ਕੋਈ ਕਮਜ਼ੋਰੀਆਂ, ਉਹਨਾਂ ਦੇ ਅਪਰਾਧ ਗੁਨਾਹ ਜਾਂ ਖਾਮੀਆਂ ਨਹੀਂ ਵੇਖਦੇ।
ਜੱਥਾ ਪਿਤਾ ਨਿਜ ਪੁੱਤਰ ਪਛਾਣ,
ਜਿਵੇਂ ਇੱਕ ਬਾਪ ਆਪਣੇ ਪੁੱਤਰ ਨੂੰ ਪਛਾਣਦਾ ਨਾ, ਜਿਵੇਂ ਇੱਕ ਪਿਤਾ ਆਪਣੇ ਪੁੱਤਰ ਦੀ ਪਹਿਚਾਣ ਕਰਦਾ ਹੈ।
ਸਭ ਵਿਦ ਕਰ ਜਾਤ ਕਲਿਆਣ,
ਔਰ ਇੱਕ ਸੁਚੱਜਾ ਪਿਤਾ ਹਰ ਪੱਖ ਤੋਂ ਆਪਣੇ ਪੁੱਤਰ ਦੀ ਕਲਿਆਣ ਚਾਹੁੰਦਾ। ਉਹਦਾ ਪੁੱਤਰ ਭਾਵੇਂ ਜਿਹੋ ਜਿਹਾ ਵੀ ਹੋਵੇ, ਉਹ ਕਹਿੰਦਾ ਇੱਕ ਵਾਰੀ ਮੇਰੇ ਪੁੱਤਰ ਦਾ ਭਲਾ ਹੋ ਜਾਏ, ਸਿੱਧੇ ਪਾਸੇ ਚੱਲ ਪਏ, ਇਹਦਾ ਕਲਿਆਣ ਹੋ ਜਾਏ। ਕਹਿੰਦੇ ਇਸ ਤਰ੍ਹਾਂ ਇੱਕ ਹਰ ਇੱਕ ਬਾਪ ਜਿਵੇਂ ਆਪਣੇ ਪੁੱਤਰ ਦੀ ਕਲਿਆਣ ਚਾਹੁੰਦਾ ਹੈ।
ਪਾਛਲ ਦੋਸ਼ ਛਿਮੋ ਪ੍ਰਭ ਮੇਰੇ, ਨੀਕੇ ਬਚਨ ਕਰੋ ਤੇ ਫੇਰੇ।
ਮਹਾਰਾਜ ਮੈਂ ਵੀ ਜੇ ਹੋ ਪੂਤ ਕਪੂਤ ਹੋ ਬੌਰ ਪਿਤਾ ਕੋ ਲਾਜ, ਜੇ ਮੈਂ ਪੁੱਤਰ ਤੋਂ ਕਪੁੱਤਰ ਬਣਿਆ ਵੀ ਆ ਤੇ ਬਾਪੂ ਨੂੰ ਫਿਰ ਵੀ ਲਾਜ ਹੁੰਦੀ ਹੈ, ਪਿਤਾ ਨੂੰ ਲਾਜ ਹੁੰਦੀ ਹੈ। ਮਹਾਰਾਜ ਕਿਰਪਾ ਕਰੋ, ਜੋ ਪਿੱਛੇ ਹੋਏ ਨੇ ਮੇਰੇ ਕੋਲੋਂ ਔਗਣ, ਪਾਛਲ ਦੋਸ਼ ਮੇਰੇ ਪਿਛਲੇ ਦੋਸ਼, ਆਪ ਕਿਰਪਾ ਕਰਕੇ ਛਿਮਾ ਕਰ ਦਿਓ। ਹੇ ਬਖਸ਼ੰਦ ਹਰੀ, ਮੇਰੇ ਪਿਛਲੇ ਦੋਸ਼ ਆਪ ਦੀ ਕਿਰਪਾ ਕਰਕੇ ਬਖਸ਼ ਦਿਓ।
ਆਗੇ ਕੋ ਸ਼ੁਭ ਮਾਰਗ ਪਾਓ।
ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਦੀ ਕਿਰਪਾ ਕਰਕੇ ਭਲੇ ਬਚਨ ਕਰੋ ਆਪਣੀ ਰਸਨਾ ਤੋਂ, ਸ਼ੁਭ ਬਚਨ ਕਰੋ ਤੇ ਅੱਗੇ ਵਾਸਤੇ ਮੈਨੂੰ ਸ਼ੁਭ ਮਾਰਗ ਤੇ ਚਲਾਓ, ਸ਼ੁਭ ਮਾਰਗ ਤੇ ਟੋਰੋ।
ਚਰਣਾ ਅੰਮ੍ਰਿਤ ਦੇ ਚਰਨੀ ਲਾਵੋ,
ਮੈਨੂੰ ਆਪਣੇ ਪਵਿੱਤਰ ਚਰਨਾਂ ਦਾ ਚਰਨਾ ਅੰਮ੍ਰਿਤ ਦੇ ਕੇ ਆਪਣੇ ਚਰਨੀ ਲਾ ਲਓ। ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ।
ਬਿਨੈ ਸੁਨਤ ਸ੍ਰੀ ਗੁਰੂ ਉਚਾਰੇ, ਸੰਤਤ ਹੋਏ ਕੁਲ ਚਲੇ ਤੁਮਾਰੇ।
ਮੇਰੇ ਸਤਿਗੁਰੂ ਜੀ ਬੜੇ ਦਿਆਲੂ ਨੇ, ਇੰਨੇ ਦਿਆਲੂ ਨੇ ਕਿ ਜੇ ਕੋਈ ਭਾਵਨਾ ਨਾਲ ਬੇਨਤੀ ਕਰਦਾ ਨਾ ਤੇ ਉਹਦੇ ਸਾਰੇ ਔਗਣ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਹਮ ਮੈਲ ਭਰੇ ਦੋ ਚਾਰੀਆ, ਹਰ ਰੱਖੋ ਅੰਗੀ ਅੰਗ। ਜਦੋਂ ਕੋਈ ਏਦਾਂ ਬੇਨਤੀ ਕਰਦਾ ਨਾ ਤੇ ਫਿਰ ਸਤਿਗੁਰੂ ਕੀ ਕਰਦੇ ਨੇ, ਗੁਰੇ ਅੰਮ੍ਰਿਤ ਸਰ ਨਵ ਲਹਾਇਆ, ਸਭ ਲਾਥੇ ਖਿਲ ਵਿਖ ਭੰਗ। ਉਸੇ ਵੇਲੇ ਉਹਦੇ ਸਾਰੇ ਪਾਪ ਧੋ ਦਿੰਦੇ। ਰਾਜੇ ਜੈ ਸਿੰਘ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਜੀ ਤੁੱਠ ਪਏ, ਕਿਰਪਾ ਦੇ ਘਰ ਵਿਚ ਆ ਗਏ, ਰਹਿਮਤਾਂ ਦੇ ਘਰ ਵਿਚ ਆ ਕੇ ਬੇਨਤੀ ਸੁਣ ਕੇ ਦੀ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਰਾਜਾ ਜੈ ਸਿੰਘ, ਸੰਤਤ ਹੋਏ ਕੁਲ ਚਲੇ ਤੁਮਾਰੀ। ਜਾ ਜੈ ਸਿੰਘ, ਤੇਰੀ ਸੰਤਾਨ ਚੱਲੇਗੀ, ਤੇਰੀ ਸੰਤਾਨ ਹੋਵੇਗੀ ਔਰ ਤੇਰੀ ਕੁਲ ਚੱਲੇਗੀ। ਥੋੜਾ ਸਮਾਂ ਪਹਿਲਾਂ ਜਿਹਦੀ ਪਟਰਾਣੀ ਨੂੰ ਮਹਾਰਾਜ ਜੀ ਨੇ ਕਿਹਾ ਸੀ ਤੂੰ ਸੰਤਾਨ ਦਾ ਸੁੱਖ ਨਹੀਂ ਵੇਖੇਂਗੀ, ਇਕਦਮ ਰੀਝ ਪਏ। ਇਹ ਹੈ ਮਹਾਂਪੁਰਖਾਂ ਦੀ ਦਿਆਲਤਾ, ਕਿਰਪਾਲਤਾ। ਕਿਰਪਾ ਦੇ ਘਰ ਵਿਚ ਆ ਗਏ ਨੇ ਉਸੇ ਵੇਲੇ ਫੇਰ, ਤੇ ਕਹਿੰਦੇ ਨੇ ਤੇਰੀ ਸੰਤਾਨ ਹੋਵੇਗੀ ਔਰ ਤੇਰੀ ਕੁੱਲ ਚੱਲੇਗੀ।
ਸੋ ਬੰਸ ਤਵ ਮੈਂ ਅਸ ਹੋਏ, ਕਿਤ ਪੁਸ਼ਟ ਮੈਂ ਲਖੀਐ ਸੋਏ।
ਮਹਾਰਾਜ ਜੀ ਕਹਿੰਦੇ ਫਿਰ ਵੀ ਇਹ ਗੱਲ ਜਿਹੜੀ ਆਪਣੇ ਵਿਚ ਅੱਜ ਹੋਈ ਹੈ, ਇਹਦੀ ਨਿਸ਼ਾਨੀ ਤੇਰੀ ਬੰਸ ਵਿਚ ਰਹੇਗੀ, ਕੁਝ ਬੰਸਾਂ ਤੋਂ ਬਾਅਦ, ਤੇਰੀਆਂ ਥੋੜੀਆਂ ਜਿਹੀਆਂ ਕੁੱਲਾਂ ਤੋਂ ਬਾਅਦ ਤੇਰੀ ਬੰਸ ਵਿਚ ਕੁਝ ਇਸ ਤਰ੍ਹਾਂ ਦੀ ਮਰਿਆਦਾ ਚੱਲੇਗੀ।
ਰਾਜ ਕਰੇ ਤੂੰ ਕੁੱਲ ਮੈਂ ਰਾਨੀ।
ਮਹਾਰਾਜ ਜੀ ਕਹਿੰਦੇ ਵੀ ਤੇਰੀ ਅੰਸ ਤਾਂ ਚੱਲੇਗੀ, ਪਰ ਰਾਜ ਜਿਹੜਾ ਹੈ ਉਹ ਰਾਜੇ ਦੀ ਥਾਂ ਤੇ ਰਾਣੀ ਕਰਿਆ ਕਰੇ। ਮਹਾਰਾਜ ਜੀ ਕਹਿੰਦੇ ਕੁੱਲ ਤਾਂ ਚੱਲੇਗੀ, ਤੇਰੀ ਅੰਸ ਚੱਲੇਗੀ, ਪਰ ਹਾਂ ਇਸ ਤਰ੍ਹਾਂ ਹੋਵੇਗਾ ਕਿ ਤੇਰੀ ਕੁੱਲ ਵਿਚ ਕੁਝ ਸਮੇਂ ਵਾਸਤੇ, ਸਦਾ ਨਹੀਂ ਇਹੋ ਜਿਹਾ ਹੋਵੇਗਾ, ਕੁਝ ਸਮੇਂ ਵਾਸਤੇ ਤੇਰੀ ਕੁੱਲ ਦੇ ਵਿਚ ਜਿਹੜੀ ਰਾਣੀ ਹੋਵੇਗੀ ਉਹ ਰਾਜ ਕਰਿਆ ਕਰੇਗੀ।
ਮੁਖੀ ਹੋਏ ਵਰਤੈ ਰਾਜਧਾਨੀ,
ਜਿਹੜੀ ਰਾਣੀ ਹੋਵੇਗੀ ਉਹੀ ਮੁਖੀ ਹੋ ਕੇ ਰਾਜਧਾਨੀ ਚ ਵਰਤੇਗੀ। ਰਾਜੇ ਦੀ ਓਨੀ ਪੂਜਾ ਨਹੀਂ ਹੋਏਗੀ ਜਿੰਨੀ ਰਾਣੀ ਦੀ ਹੋਵੇਗੀ। ਰਾਣੀ ਦੀ ਪੂਜਾ ਹੋਵੇਗੀ, ਰਾਣੀ ਦਾ ਸਤਿਕਾਰ ਹੋਵੇਗਾ, ਰਾਜਾ ਤਾਂ ਨਾਂ ਦਾ ਹੀ ਹੋਵੇਗਾ, ਰਾਜ ਰਾਣੀ ਦਾ ਚੱਲਿਆ ਕਰੇਗਾ।
ਨਿਜ ਮੈਖੀ ਮੁਖੀ ਕਰ ਸਭ ਦਿਸ਼ਤੇ।
ਕਿਉਂ? ਕਿਉਂਕਿ ਅੱਜ ਜੋ ਤੂੰ ਕੀਤਾ ਉਹ ਫਲ ਤੈਨੂੰ ਮਿਲਣਾ ਤਾਂ ਜ਼ਰੂਰ ਹੈ ਨਾ, ਅੱਜ ਤੂੰ ਆਪਣੀ ਪਟਰਾਣੀ ਨੂੰ ਮੁਖੀ ਕੀਤਾ ਸੀ, ਆਪ ਪਿੱਛੇ ਹੋ ਗਿਆ, ਰਾਣੀ ਦੇ ਮੋਢੇ ਤੇ ਰੱਖ ਕੇ ਚਲਾਈ ਹੈ ਵੀ ਉਹ ਬੈਠੇ ਬਹਿ ਕੇ ਪਰਖ ਕਰੇ ਕਿ ਜੇ ਸਤਿਗੁਰੂ ਜੀ ਪੂਰੇ ਨੇ ਤੇ ਮੇਰੀ ਗੋਦੀ ਵਿਚ ਆ ਕੇ ਬੈਠਣ, ਮੈਨੂੰ ਪਛਾਣ ਲੈਣ। ਚਲਾਈ ਰਾਣੀ ਦੇ ਮੋਢੇ ਤੇ ਰੱਖ ਕੇ ਹੈ ਨਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਡੀ ਕੁੱਲ ਚ ਰਾਣੀਆਂ ਦਾ ਰਾਜ ਚੱਲਿਆ ਕਰੇਗਾ।
ਅਮਰੀ ਅਜ਼ਮਤ ਪਰਖਤ ਜਿਸਤੇ,
ਕਹਿੰਦੇ ਜਿਵੇਂ ਸਾਡੀ ਅਜ਼ਮਤ ਪਰਖਣ ਵਾਸਤੇ ਤੁਸੀਂ ਆਪਣੀ ਰਾਣੀ ਨੂੰ ਮੁਖੀ ਕੀਤਾ ਹੈ, ਰਾਣੀ ਨੂੰ ਮੁੱਖ ਕਰਕੇ ਅੱਗੇ ਕੀਤਾ, ਇਸ ਤਰ੍ਹਾਂ ਤੁਹਾਡੀਆਂ ਰਾਣੀਆਂ ਮੁਖੀ ਹੋ ਕੇ ਰਾਜ ਕਰਨਗੀਆਂ।
ਹੋਏ ਸਨਕ ਪਲੀਆਂ ਤੇ ਤੋਹੇ,
ਥੋੜਾ ਜਿਹਾ ਫਲ ਤਾਂ ਹੁਣ ਤੁਹਾਨੂੰ ਲੈਣਾ ਹੀ ਪਏਗਾ ਰਾਜਾ ਜੈ ਸਿੰਘ, ਜੋ ਕੀਤਾ ਇਹਦਾ ਫਲ ਤਾਂ ਥੋੜਾ ਜਿਹਾ, ਹੰਸ ਵੀ ਚੱਲੇਗੀ ਤੁਹਾਡੀ, ਬੰਸ ਵੀ ਚੱਲੇਗੀ, ਰਾਜੇ ਵੀ ਹੋਣਗੇ, ਪਰ ਰਾਣੀਆਂ ਦਾ ਰਾਜ ਚੱਲਿਆ ਕਰੇਗਾ ਵਿੱਚ ਕਿਤੇ ਕਿਤੇ। ਇਸ ਕਰਕੇ ਤਨਕ ਮਾਤਰ ਥੋੜਾ ਜਿਹਾ ਫਲ ਇਹ ਤੁਹਾਨੂੰ ਜਰੂਰ ਲੈਣਾ ਪਵੇਗਾ।
ਅਪਰ ਸਰਬਵਿਧ ਕੋ ਸੋਏ,
ਹੋਰ ਤੁਹਾਨੂੰ ਸਰਬ ਪ੍ਰਕਾਰ ਕਰਕੇ ਸੁੱਖ ਹੀ ਹੋਵੇਗਾ, ਤੁਹਾਨੂੰ ਸਰਬ ਪ੍ਰਕਾਰ ਦੇ ਸੁੱਖ ਪ੍ਰਾਪਤ ਹੋਣਗੇ।
ਅਮਰੀ ਸੇਵ ਕਰੀ ਸਭ ਭਾਂਤੇ, ਯਾ ਤੇ ਸੁਖ ਲੈ ਸੀਤਲ ਛਾਤੇ,
ਤੂੰ ਸਾਡੀ ਬੜੀ ਪ੍ਰਕਾਰ ਦੀ ਸੇਵਾ ਕੀਤੀ, ਸਰਬ ਪ੍ਰਕਾਰ ਨਾਲ ਤੂੰ ਸਾਡੀ ਸੇਵਾ ਕੀਤੀ ਹੈ ਜੈ ਸਿੰਘ, ਇਸ ਕਰਕੇ ਤੇਰੀ ਛਾਤੀ ਸ਼ੀਤਲ ਰਹੇਗੀ, ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਵਧੇ ਤੇਜ ਹੋਏ ਨਾਮ ਵਡੇਰੋ,
ਤੇਰਾ ਤੇਜ ਵਧੇਗਾ, ਤੇਰਾ ਨਾਮ ਵਡੇਰਾ ਹੋਵੇਗਾ।
ਭੋਗੋ ਰਾਜ ਸੁਜਸ ਬੋ ਤੇਰੋ,
ਔਰ ਤੇਰਾ ਬਹੁਤ ਜ਼ਿਆਦਾ ਰਾਜ ਭਾਗ ਹੋਵੇਗਾ, ਸੁਜਸ ਹੋਵੇਗਾ, ਬੜਾ ਰਾਜ ਭਾਗ ਤੂੰ ਭੋਗੇਗਾ।
ਜੈ ਕੈ ਸਤਿਗੁਰ ਕਰੈ ਸਹਾਇ,
ਜਿੱਥੇ ਕਿੱਥੇ ਸਤਿਗੁਰੂ ਜੀ ਤੇਰੀ ਸਹਾਇਤਾ ਕਰਨਗੇ,
ਉੱਥੇ ਘੜੀ ਨਾ ਦੇਖਣ ਪਾਏ।
ਰਾਜਾ ਜੈ ਸਿੰਘ, ਤੈਨੂੰ ਕੋਈ ਔਖੀ ਘੜੀ ਨੀ ਵੇਖਣੀ ਪਏਗੀ, ਉਹਦੀ ਸੇਵਾ ਤੇ ਰੀਝ ਵੀ ਪਏ ਨੇ, ਰੀਝ ਕੇ ਵਰ ਵੀ ਦੇ ਦਿੱਤੇ ਨੇ, ਕਹਿੰਦੇ ਜੈ ਸਿੰਘ ਤੈਨੂੰ ਕੋਈ ਔਖੀ ਘੜੀ ਨੀ ਵੇਖਣੀ ਪਏਗੀ।
ਕਿਰਪਾ ਮਨੇ ਸੁਨ ਬੈਨ ਅਮੋਲੇ,
ਕਿਰਪਾ ਸਹਿਤ ਭਿੱਜੇ ਹੋਏ ਬੋਲ, ਜਿਹੜੇ ਬੜੇ ਅਮੋਲਕ ਬੋਲ ਨੇ, ਇੱਕ ਇੱਕ ਬਚਨ ਬੜਾ ਅਮੋਲਕ ਹੈ, ਉਹ ਅਮੋਲਕ ਬੋਲ ਰਾਜੇ ਜੈ ਸਿੰਘ ਨੇ ਸੁਣੇ ਨੇ।
ਹਰਖ ਭਇਓ ਨਿਤ ਭਇਓ ਅਡੋਲੇ,
ਜੈ ਸਿੰਘ ਬੜਾ ਖੁਸ਼ ਹੋਇਆ, ਪ੍ਰਸੰਨ ਹੋ ਕੇ ਅਡੋਲ ਹੋ ਗਿਆ, ਪਹਿਲਾਂ ਤਾਂ ਪੱਗ ਵੀ ਲਾ ਕੇ ਰੱਖ ਦਿੱਤੀ ਗੁਰੂ ਚਰਨਾਂ ਤੇ, ਹੁਣ ਅਡੋਲ ਹੋ ਗਿਆ, ਖੁਸ਼ੀ ਹੋ ਗਈ ਕਿ ਸਤਿਗੁਰੂ ਜੀ ਨੇ ਬਖਸ਼ ਲਿਆ ਹੈ।
ਤਾਛਿਨ ਪਾਵਨ ਜਲ ਮੰਗਵਾਇਓ,
ਨੇ ਪਵਿੱਤਰ ਜਲ ਮੰਗਵਾਇਆ,
ਸਤਿਗੁਰ ਕੇ ਆਗਿਆ ਪਾਏ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕੀਤੀ, ਮਹਾਰਾਜ ਜੀ ਦੀ ਆਗਿਆ ਲੈ ਕੇ,
ਪਾਵਨ ਪੰਕਜ ਪਾਗ ਪਖਾਰੇ,
ਸਤਿਗੁਰਾਂ ਦੇ ਪਵਿੱਤਰ ਚਰਨ ਧੋਏ ਨੇ ਜਲ ਨਾਲ ਜੈ ਸਿੰਘ ਨੇ, ਸਤਿਗੁਰਾਂ ਦੀ ਆਗਿਆ ਲੈ ਕੇ ਮਹਾਰਾਜ ਜੀ ਦੇ ਜਲ ਧੋਏ ਹਨ, ਪਖਾਰੇ ਹਨ,
ਰਕਤ ਮਿਰਦੁਲ ਅੰਜਲ ਦੁਤਵਾਰੇ,
ਮਹਾਰਾਜ ਜੀ ਦੇ ਚਰਨ ਬੜੇ ਸੁੰਦਰ ਲਾਲ ਸੁਰਖ ਚਰਨ ਨੇ, ਤਲੀਆਂ ਲਾਲ ਨੇ ਸਤਿਗੁਰਾਂ ਦੀਆਂ, ਤੇ ਬੜੇ ਸੋਹਣੇ ਚਰਨ, ਉਹ ਚਰਨ ਦੁਤੀ ਵਾਲੇ ਧੋਏ ਹਨ,
ਅਦਕ ਪਾਲ ਤੇ ਪਾਵਨ ਕੀਨਸ,
ਕਹਿੰਦੇ ਫੇਰ ਉਹ ਜਲ ਲੈ ਕੇ ਉਹ ਜਲ ਰਾਜੇ ਜੈ ਸਿੰਘ ਨੇ ਛਕਿਆ, ਮਹਾਰਾਜ ਜੀ ਦੇ ਚਰਨ ਧੋ ਕੇ ਉਹ ਜਿਹੜੀ ਚਰਨ ਪੌਲ ਵਾਲਾ ਜਲ ਸੀ, ਉਹ ਜਲ ਰਾਜੇ ਜੈ ਸਿੰਘ ਨੇ ਛਕਿਆ ਪੀਤਾ ਹੈ।
ਜੁਗਲ ਬਿਲੋਚਨ ਕੋ ਕਰ ਭੀਨਸ,
ਆਪਣੀਆਂ ਅੱਖਾਂ ਵਿਚ ਛਿੱਟੇ ਮਾਰੇ ਨੇ ਉਸ ਜਲ ਦੇ ਨਾਲ, ਜਲ ਛਕਿਆ ਫਿਰ ਉਸ ਜਲ ਨਾਲ ਨੇਤਰਾਂ ਚ ਛਿੱਟੇ ਮਾਰੇ ਹਨ,
ਮੋਹਰ ਕਰਿਓ ਚਡਵਾਵਨ ਸੀਸ,
ਜਲ ਆਪਣੇ ਕੇਸਾਂ ਵਿਚ ਵੀ ਪਾਇਆ, ਸੀਸ ਵਿਚ ਵੀ ਉਹ ਜਲ, ਇਸੇ ਤਰ੍ਹਾਂ ਖੰਡੇ ਬਾਟੇ ਦੀ ਪੌਲ ਵੀ ਚਕਾਈ ਜਾਂਦੀ ਹੈ, ਨੇਤਰਾਂ ਚ ਪਾਈ ਜਾਂਦੀ ਤੇ ਕੇਸਾਂ ਚ ਪਾਈ ਜਾਂਦੀ, ਚਰਨ ਪੌਲ ਵੀ ਇਸੇ ਤਰ੍ਹਾਂ ਸੀ, ਇਹਨੇ ਚਰਨ ਪੌਲ ਛਕੀ ਆ, ਫਿਰ ਨੇਤਰਾਂ ਵਿਚ ਛਿੱਟੇ ਮਾਰੇ ਨੇ, ਫਿਰ ਕੇਸਾਂ ਵਿਚ ਉਹ ਜਲ ਦੇ ਚੂਲੇ ਰੱਖੇ ਹਨ।
ਭਇਓ ਸਿੱਖ ਜੈਪੁਰੀ ਅਧੀਸ਼,
ਜੈਪੁਰ ਰਿਆਸ ਦਾ ਰਾਜਾ ਜੈ ਸਿੰਘ ਸਤਿਗੁਰਾਂ ਦਾ ਸਿੱਖ ਬਣ ਗਿਆ, ਇਹਨੇ ਮਹਾਰਾਜ ਜੀ ਦੀ ਸਿੱਖੀ ਧਾਰਨ ਕਰ ਲਈ।
ਹੁਣ ਪਾਛੇ ਦਿਨ ਪਟਰਾਨੇ,
ਆਪ ਜਲ ਛਕਿਆ, ਫਿਰ ਬਾਅਦ ਵਿਚ ਆਪਣੀ ਪਟਰਾਣੀ ਨੂੰ ਜਲ ਛਕਾਇਆ।
ਕਰਿਓ ਪਾਨ ਬੋਰ ਹਰ ਖਾਨੇ।
ਉਹਨੇ ਵੀ ਜਲ ਛਕਿਆ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਦਾ, ਉਹ ਵੀ ਛਕ ਕੇ ਬਹੁਤ ਖੁਸ਼ ਹੋਈ, ਪ੍ਰਸੰਨ ਹੋਈ।
ਇਸ ਪਾਛੇ ਸਗਰੋ ਰਣਵਾਸ,
ਪਿੱਛੋਂ ਬਾਕੀ ਜਿੰਨੀਆਂ ਰਾਣੀਆਂ ਸਨ, ਜਿੰਨਾ ਰਣਵਾਸ ਸੀ,
ਚਰਨਾ ਮਿਟ ਲੋ ਹਰਕ ਪ੍ਰਕਾਸ਼,
ਸਾਰੀਆਂ ਨੇ ਚਰਨਾ ਮ੍ਰਿਤ ਲਿਆ, ਚਰਨਾ ਮ੍ਰਿਤ ਲੈ ਕੇ ਚਰਨ ਪੌਲ ਲੈ ਕੇ ਉਹ ਵੀ ਪ੍ਰਸੰਨ ਹੋਈਆਂ ਨੇ।
ਹੁਣ ਰਾਜੇ ਧਰ ਭੇਟ ਜਵਾਹਰ,
ਰਾਜੇ ਜੈ ਸਿੰਘ ਨੇ ਭੇਟਾਵਾਂ ਮੰਗਾਈਆਂ, ਬੜੇ ਬੜੇ ਕੀਮਤੀ ਜਵਾਹਰਾਤ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਲਈ ਮੰਗਵਾਏ।
ਜੋਤ ਜਗੈ ਜਗਮਗ ਜੀ ਨਜ਼ਾਰ,
ਬੜੇ ਕੀਮਤੀ ਜਵਾਹਰਾਤ ਜਿਨ੍ਹਾਂ ਦੀ ਜੋਤ ਜਗਮਗ ਜਗਮਗ ਕਰਦੀ ਸੀ, ਬੜੀ ਸੋਹਣੀ ਜੋਤ ਵਾਲੇ ਉਹ ਜਗਮਗ ਜਗਮਗ ਕਰਦੇ ਹੋਏ ਜਵਾਹਰਾਤ ਭੇਟ ਕੀਤੇ ਨੇ।
ਬੰਦ ਪਦਾਰ ਬਿੰਦ ਕਰ ਬੰਦੇ,
ਹੱਥ ਜੋੜ ਕੇ ਬੜੇ ਪਿਆਰ ਨਾਲ ਪਦਾਰ ਬਿੰਦ ਨਮਸਕਾਰ ਕੀਤੀ ਹੈ।
ਕ੍ਰਿਤ ਮਾਨੇ ਹਿਰਦੇ ਆਨੰਦੇ,
ਔਰ ਕ੍ਰਿਤ ਕ੍ਰਿਤ ਹੋ ਗਏ ਨੇ, ਆਨੰਦ ਹੀ ਆਨੰਦ ਹਿਰਦੇ ਚ ਪੈਦਾ ਹੋ ਗਿਆ।
ਹੁਣ ਪਟਰਾਣੀ ਭੇਟ ਚੜਾਏ,
ਪਟਰਾਣੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਭੇਟਾ ਚੜਾਈ ਹੈ।
ਚਰਨ ਕਮਲ ਪਰ ਸਿਰ ਕੋ ਛੁਆਏ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਸੀਸ ਚੁਕਾਇਆ, ਪਟਰਾਣੀ ਨੇ ਨਮਸਕਾਰ ਕੀਤੀ ਹੈ।
ਔਰ ਭਾਰ ਜਾ ਸਭ ਨੇ ਪਕੇਰੇ,
ਜਿਹੜੀਆਂ ਬਾਕੀ ਰਾਣੀਆਂ ਸਨ ਜਿੰਨੀਆਂ ਰਾਜੇ ਜੈ ਸਿੰਘ ਦੀਆਂ ਉੱਥੇ ਹਾਜ਼ਰ ਸਨ, ਆ ਕੇ ਕਿਸੇ ਨੇ ਪੰਜ ਸ਼ਰਫੀਆਂ, ਕਿਸੇ ਨੇ ਦਸ, ਜਿੰਨੀਆਂ ਜਿੰਨੀ ਕਿਸੇ ਦੀ ਭਾਵਨਾ ਸੀ, ਉਹ ਸੋਨੇ ਦੀਆਂ ਸ਼ਰਫੀਆਂ ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ।
ਹਿਰਦੇ ਪ੍ਰੇਮ ਕਰ ਹੋਏ ਬਲਿਹਾਰੇ,
ਹਿਰਦੇ ਦੇ ਪ੍ਰੇਮ ਕਰਕੇ ਬਲਿਹਾਰ ਜਾਂਦੀਆਂ, ਵਾਰੇ ਵਾਰੇ ਜਾਂਦੀਆਂ ਸਤਿਗੁਰਾਂ ਦੇ ਸਰੂਪ ਤੋਂ।
ਧੰਨ 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 ਗੁਰੂ ਉਚਾਰੇ,
ਸਭ ਕਹਿੰਦੀਆਂ ਗੁਰੂ ਜੀ ਧੰਨ ਹਨ, ਗੁਰੂ ਜੀ ਧੰਨ ਹਨ, ਗੁਰੂ ਜੀ ਧੰਨ ਹਨ।
ਦੋਏ ਕਟਕਾ ਬਸ ਜਬ ਰਹੇ ਹੋ,
ਦੋ ਘੜੀਆਂ ਦਿਨ ਬਾਕੀ ਰਹਿ ਗਿਆ, ਸ਼ਾਮ ਦਾ ਸਮਾਂ ਹੋ ਗਿਆ,
ਭੋਜਨ ਕੇ ਭੁਪਤ ਕਹੋ।
ਰਾਜੇ ਨੇ ਸਤਿਗੁਰਾਂ ਨੂੰ ਭੋਜਨ ਵਾਸਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਹੁਣ ਭੋਜਨ ਛਕ ਲੋ।
ਲੇਹਜ ਆਦਿਕ ਚਾਰ ਪ੍ਰਕਾਰ,
ਚਾਰ ਪ੍ਰਕਾਰ ਦੇ ਲੇਹਜ, ਭਖ, ਕੋਸਾ ਆਦਿਕ, ਇਸ ਤਰ੍ਹਾਂ ਦੇ ਚਾਰ ਪ੍ਰਕਾਰ ਦੇ ਭੋਜਨ ਹੁੰਦੇ ਨੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੇ ਹਨ।
ਅੰਜਨ ਥਾਲ ਪਰੋਸ ਆਹਾਰ,
ਸੋਨੇ ਦੇ ਥਾਲ ਵਿਚ ਮਹਾਰਾਜ ਜੀ ਦੇ ਅੱਗੇ ਆਹਾਰ ਪਰੋਸਿਆ ਹੈ।
ਖੱਟ ਰਸ ਕੇ ਵਿੰਜਨ ਅਨਵਾਏ,
ਛੇ ਰਸਾਂ ਦੇ ਵਿੰਜਨ, ਛੇ ਰਸਾਂ ਦੇ ਸਹਿਤ ਜਿਹੜੇ ਪਕਵਾਨ ਸਨ ਉਹ ਮੰਗਵਾਏ ਨੇ ਜੈ ਸਿੰਘ ਨੇ।
ਨਿਜ ਹਾਥਨ ਕਰ ਧਰੇ ਬਠਾ ਬਣਾਏ,
ਆਪ ਆਪਣੇ ਹੱਥੀ ਸਤਿਗੁਰਾਂ ਦੇ ਥਾਲ ਵਿਚ ਰਾਜੇ ਜੈ ਸਿੰਘ ਨੇ ਉਹ ਸਾਰੀਆਂ ਵਸਤੂਆਂ ਰੱਖੀਆਂ ਨੇ, ਛਕਣ ਦੇ ਪਦਾਰਥ ਰੱਖੇ ਹਨ।
ਕਰੇ ਭਾਉ ਸੋ ਬੋਬਿਦ ਸੇਵਾ,
ਬੜੇ ਭਾਉ ਨਾਲ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਹੈ।
ਜਿਉ ਪ੍ਰਸੰਨ ਸੋ ਹੋਏ ਗੁਰਦੇਵਾ,
ਇਸਾ ਸੇਵਾ ਕਰਦਾ ਕਿ ਸਤਿਗੁਰੂ ਜੀ ਪ੍ਰਸੰਨ ਹੋ ਜਾਣ, ਮਹਾਰਾਜ ਦੀ ਕਿਰਪਾ ਦੇ ਘਰ ਵਿਚ ਆ ਜਾਣ।
ਖੱਟ ਦੱਸ ਕੇ ਬਿੰਜ ਕਹਿ ਕਹਿ ਸਵਾਦ ਅਨੇਕ ਪ੍ਰਕਾਰ, ਕਰੇ ਪਰੋਸਨ ਵਿਭਿਦ ਆਹਾਰਾ,
ਵਿਭਿਦ ਪ੍ਰਕਾਰ ਦੇ ਭੋਜਨ ਨਾਲੇ ਤਾਂ ਪਰੋਸਦਾ ਜੈ ਸਿੰਘ, ਨਾਲੇ ਕਹਿੰਦਾ ਮਹਾਰਾਜ ਆਹ ਛਕੋ, ਇਹ ਵੀ ਬੜਾ ਸਵਾਦੀ ਬਣਿਆ ਹੋਵੇਗਾ, ਆਹ ਬੜਾ ਸਵਾਦੀ ਬਣਿਆ ਮਹਾਰਾਜ, ਆਹ ਵੀ ਛਕੋ, ਆਹ ਵੀ ਛਕੋ, ਏਦਾਂ ਇੱਕ ਇੱਕ ਪਦਾਰਥ ਮਹਾਰਾਜ ਜੀ ਦੀ ਥਾਲ ਚ ਪਰੋਸਦਾ ਤੇ ਛਕਾਉਂਦਾ।
ਸ਼ੀਤਲ ਨੀਰ ਸੁਗੰਧ ਚਕੂਰਾ,
ਸੋਹਣਾ ਜਲ ਜਿਹਦੇ ਚ ਸੁਗੰਧੀ ਆਉਂਦੀ ਹੈ ਉਹ ਮਹਾਰਾਜ ਜੀ ਨੂੰ ਛਕਣ ਲਈ ਦਿੱਤਾ ਹੈ।
ਨਿਜ ਕਰ ਭਰ ਕਰ ਦੇਤ ਕਟੋਰਾ,
ਆਪ ਆਪਣੇ ਹੱਥੀ ਕਟੋਰਾ ਭਰ ਕੇ ਜਲ ਦਾ ਸਤਿਗੁਰਾਂ ਨੂੰ ਦਿੰਦਾ ਹੈ।
ਭੂਤ ਪਾਮਨਾ ਭੋਰ ਭਲੇਰੇ,
ਜੈ ਸਿੰਘ ਦੀ ਬੜੀ ਭਾਵਨਾ, ਬੜਾ ਹੀ ਪਿਆਰ ਹੈ ਇਹਦੇ ਹਿਰਦੇ ਵਿਚ।
ਸ਼੍ਰੀ ਹਰਿ ਕ੍ਰਿਸ਼ਨ ਸ਼ੁੱਧ ਉਰ ਹੀਰੇ,
ਸਤਿਗੁਰਾਂ ਨੇ ਇਹਦੇ ਹਿਰਦੇ ਦੀ ਸ਼ੁੱਧ ਭਾਵਨਾ ਵੇਖੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ।
ਕਰਿਓ ਆਹਾਰ ਸਵਾਦ ਜਿਸ ਕਨੇ,
ਬੜੇ ਸਵਾਦਾਂ ਦੇ ਸਹਿਤ ਭੋਜਨ ਮਹਾਰਾਜ ਜੀ ਨੇ ਛਕੇ ਨੇ। ਰਾਜਾ ਜੈ ਸਿੰਘ ਕੋਲ ਬੈਠਾ, ਨਾਲ ਪੱਖਾ ਵੀ ਚੱਲਦਾ ਹੈ।
ਮਧੁਰ ਸਨਿਗਧ ਸੁਗੰਧ ਸਨੇ,
ਬਹੁਤ ਸੋਹਣੇ ਮਿੱਠੇ ਸਨਿਗਧ ਸੁਗੰਧ ਵਾਲੇ ਭੋਜਨ ਛਕਾਏ ਹਨ।
ਤ੍ਰਿਪਤ ਹੋਏ ਕਰ ਹੱਥ ਪਖਾਰੇ,
ਤ੍ਰਿਪਤ ਹੋ ਕੇ ਮਹਾਰਾਜ ਜੀ ਨੇ ਫਿਰ ਹੱਥ ਧੋਏ ਹਨ।
ਲੇਕਿਨ ਸਤਿਗੁਰ ਨਿਪ ਦਸਤਾਰ ਇੱਕ ਦਿਸ਼ਟੀ ਨਿਜ ਕਰ ਮੈਂ ਤਾਰ।
ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਧੋਣ ਤੋਂ ਬਾਅਦ ਰਾਜੇ ਜੈ ਸਿੰਘ ਦੀ ਦਸਤਾਰ ਉੱਥੇ ਹੀ ਪਈ ਸੀ ਹਲੇ ਥੱਲੇ ਹੀ ਮਹਾਰਾਜ ਜੀ ਨੇ ਚੁੱਕੀ ਆਪ ਆਪਣੇ ਹੱਥੀ ਉਹਦਾ ਇੱਕ ਲੜ ਆਪਣੇ ਹੱਥ ਚ ਫੜ ਕੇ ਨਾ ਕਹਿੰਦੇ ਜੈ ਸਿੰਘ ਲੈ ਆਪਣੇ ਸਿਰ ਤੇ ਬੰਨ
ਕੀਨ ਬੰਧਾਮਨ ਕਰਨਾ ਠਾਨ
ਉਹਦਾ ਇੱਕ ਲੜ ਆਪਣੇ ਹੱਥ ਚ ਫੜਿਆ ਤੇ ਜਾ ਜੈ ਸਿੰਘ ਦੇ ਸਿਰ ਦੇ ਉੱਤੇ ਉਹ ਦਸਤਾਰ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਬਣਵਾਈ ਹੈ।
ਬਚ ਮਦਰ ਕਰਿਓ ਸਾਵਧਾਨ
ਮਦਰ ਤੇ ਮਿੱਠੇ ਬੋਲ ਕਹਿ ਕੇ ਰਾਜੇ ਜੈ ਸਿੰਘ ਨੂੰ ਸਾਵਧਾਨ ਕੀਤਾ। ਹੁਣ ਇਹ ਸਤਿਗੁਰੂ ਨੇ ਆਪਣੇ ਸੇਵਕ ਕੀ ਸਰ ਪਰ ਰੱਖ ਹੈ ਇਹਨੂੰ ਕਹਿੰਦੇ ਨੇ ਆਪਣੇ ਸੇਵਕ ਕੀ ਸਰ ਪਰ ਰੱਖ ਹੈ ਆਪਣੇ ਸੇਵਕ ਦੀ ਸਿਰ ਤੇ ਇੱਜ਼ਤ ਕਿਵੇਂ ਬਰਕਰਾਰ ਕਰਕੇ ਰੱਖਦੇ। ਦਸਤਾਰ ਆਪਣੇ ਸੇਵਕ ਦੇ ਸੀਸ ਤੇ ਸਜਾ ਦਿੱਤੀ ਔਰ ਮਿੱਠੇ ਮਿੱਠੇ ਬੋਲ ਬੋਲਦੇ ਨੇ
ਆਪਣੀ ਸਿੱਖੀ ਬਖਸ਼ਣ ਕਰੇ
ਆਪਣੀ ਸਿੱਖੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੈ ਸਿੰਘ ਨੂੰ ਉਹਦੇ ਪਰਿਵਾਰ ਸਮੇਤ ਬਖਸ਼ੀ ਹੈ।
ਹੋਰ ਭਾਵਨਾ ਨ੍ਰਿਪ ਕੀ ਕਰੇ
ਜੈ ਸਿੰਘ ਦੀ ਭਾਵਨਾ ਪੂਰਨ ਕੀਤੀ। ਇਹਦੇ ਘਰ ਪਹਿਲਾਂ ਔਲਾਦ ਨਹੀਂ ਸੀ ਇਹ ਤੜਫਦੇ ਸੀ ਔਲਾਦ ਵਾਸਤੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵਰ ਦੇ ਦਿੱਤੇ ਨੇ ਔਲਾਦ ਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ
ਦੀਨੋ ਸਗਲ ਪ੍ਰਕਾਰ ਦਿਲਾਸਾ
ਕਾਰਨ ਰਾਜੇ ਜੈ ਸਿੰਘ ਨੂੰ ਮਹਾਰਾਜ ਜੀ ਨੇ ਦਿਲਾਸਾ ਦਿੱਤਾ ਹੈ।
ਹਲਤ ਪਲਤ ਰੱਖ ਗੁਰ ਪਰਵਾਸਾ
ਮਹਾਰਾਜ ਜੀ ਕਹਿੰਦੇ ਜੈ ਸਿੰਘ ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਗੁਰੂ ਦਾ ਭਰੋਸਾ ਰੱਖ ਗੁਰੂ ਦਾ ਭਰੋਸਾ ਆਪਣੇ ਹਿਰਦੇ ਚ ਧਾਰਨ ਕਰ।
ਵਿਦਾ ਹੋਏ ਨਿਕਸੇ ਤਜ ਮੌਨ
ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜੇ ਜੈ ਸਿੰਘ ਦੀਆਂ ਭਾਵਨਾਵਾਂ ਪੂਰੀਆਂ ਕਰਕੇ ਇਹਦੇ ਮਹਿਲਾਂ ਵਿਚੋਂ ਨਿਕਲੇ ਹਨ।
ਦੇਖਸ ਸਭ ਨਾਲ ਬੰਦ ਤੇ ਆਉਣ
ਜਿਹੜਾ ਵੀ ਸਤਿਗੁਰਾਂ ਨੂੰ ਵੇਖਦਾ ਧਰਤੀ ਤੇ ਝੁੱਕ ਕੇ ਮੱਥਾ ਟੇਕਦਾ ਨਮਸਕਾਰ ਕਰਦਾ ਹੈ।
ਫੁੱਲ ਛੜੀ ਕੋ ਹੱਥ ਮਜਾਰ
ਉਹਨਾਂ ਵਾਲੀ ਛੜੀ ਉਹ ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਪਕੜੀ ਹੋਈ ਹੈ।
ਚੰਚਲ ਸ਼ਰਤ ਚਲਤ ਸੁਖ ਸਾਰ
ਚਲਦੇ ਨੇ ਉਸ ਛੜੀ ਨੂੰ ਹਿਲਾਉਂਦੇ ਨੇ ਕਦੇ ਸੱਜੇ ਹੱਥ ਚ ਫੜ ਲੈਂਦੇ ਨੇ ਕਦੇ ਖੱਬੇ ਹੱਥ ਵਿਚ ਪਕੜ ਕੇ ਉਸ ਛੜੀ ਨੂੰ ਫੇਰਦੇ ਹਨ।
ਆਏ ਆਪਣੇ ਸਿਵਰ ਪਰਵੇਸ਼
ਚੱਲ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੈ ਸਿੰਘ ਦੇ ਮਹਿਲਾਂ ਚੋਂ ਆਪਣੇ ਡੇਰੇ ਤੇ ਜਿੱਥੇ ਸਤਿਗੁਰਾਂ ਦਾ ਸਿਵਰ ਹੈ ਉਥੇ ਚੱਲ ਕੇ ਮਹਾਰਾਜ ਜੀ ਪਹੁੰਚੇ ਹਨ।
ਪੂਰੇ ਨ੍ਰਿਪ ਕਾਜ ਅਸ਼ੇਸ਼ੇ
ਮਹਾਰਾਜੇ ਜੈ ਸਿੰਘ ਦੇ ਸਾਰੇ ਕਾਰਜ ਸਵਾਰ ਦਿੱਤੇ ਜਿਹਨੂੰ ਔਲਾਦ ਦਾ ਸੁੱਖ ਮਿਲ ਗਿਆ ਗੁਰੂ ਬਚਨਾਂ ਨਾਲ ਇਹਦੇ ਤੋਂ ਵੱਡੀ ਦਾਤ ਹੋਰ ਕਿਹੜੀ ਸੀ। ਸਾਰੀਆਂ ਦਾਤਾਂ ਰਾਜੇ ਜੈ ਸਿੰਘ ਨੂੰ ਬਖਸ਼ ਕੇ ਆ ਰਹੇ ਨੇ ਜੈ ਸਿੰਘ ਦੇ ਸਾਰੇ ਕਾਰਜ ਸਵਾਰ ਕੇ ਆਏ ਨੇ।
ਆਪਣੇ ਭਾਰ ਜਾਸੋਂ ਮਿਲ ਪਾਛੇ
ਜੈ ਸਿੰਘ ਆਪਣੀ ਪਟਰਾਣੀ ਨਾਲ ਮਿਲ ਕੇ ਨਾ ਉਹਦੇ ਨਾਲ ਬਹਿ ਕੇ ਗੱਲਾਂ ਕਰਦਾ
ਅਜ਼ਮਤ ਕੀ ਬਾਤਨ ਕਹਿ ਆਛੇ
ਕਿਆ ਬਾਤਾਂ ਦੀ ਗੱਲ ਕਰਦਾ ਆਪਣੀ ਰਾਣੀ ਨਾਲ ਬਹਿ ਕੇ ਬਚਨ ਕਰਦਾ ਹੈ।
ਸਭ ਮੈਂ ਵਿਆਪਤ ਰੇ ਸਤਿਗੁਰ ਜਾਨ ਜਾਤ ਜੋ ਥਨ ਤੇ ਉਰੈ
ਜੈ ਸਿੰਘ ਕਹਿੰਦਾ ਆਪਣੀ ਰਾਣੀ ਨੂੰ ਸਤਿਗੁਰੂ ਜੀ ਸਾਰਿਆਂ ਵਿਚ ਵਿਆਪਕ ਨੇ ਹਰ ਇਕ ਚ ਵਿਆਪਕ ਨੇ ਰੋਮ ਰੋਮ ਚ ਜਿਹਦੇ ਹਿਰਦੇ ਚ ਜਿਹੜਾ ਫੁਰਨਾ ਹੁੰਦਾ ਉਸੇ ਵੇਲੇ ਜਾਣ ਜਾਂਦੇ ਨੇ ਵੀ ਇਹਨੇ ਕੀ ਫੁਰਨਾ ਕੀਤਾ। ਇਹੋ ਜੇ ਜਾਣੀ ਜਾਣਦੇ ਸਤਿਗੁਰੂ ਸਾਰਿਆਂ ਅੰਦਰ ਵਿਆਪਕ ਨੇ ਤੇ ਸਾਰਿਆਂ ਦੇ ਅੰਦਰ ਜਿਹੜਾ ਫੁਰਨਾ ਉਹ ਮਹਾਰਾਜ ਜੀ ਜਾਣ ਜਾਂਦੇ ਹਨ।
ਛੱਪੀ ਸਬਨ ਤੇ ਕੋਨ ਮਝਾਰੇ ਬੈਠੀ ਮਲਨ ਬੇਤ ਕੋ ਦਾਰੇ
ਰਾਣੀ ਵੇਖ ਤੂੰ ਸਾਰਿਆਂ ਵਿਚ ਲੁਕ ਕੇ ਬੈਠੀ ਸੀ ਮੈਲਾ ਜਿਹਾ ਵੇਸ ਸਰੀਰ ਤੇ ਧਾਰਨ ਕਰਕੇ ਮਲੀਨ ਦੇ ਕੱਪੜੇ ਗੋਲੀਆਂ ਦਾਸੀਆਂ ਵਾਲੇ ਪਾ ਕੇ ਸਭ ਵਿਚ ਲੁਕ ਕੇ ਸਭ ਤੋਂ ਪਿੱਛੇ ਹੋ ਕੇ ਬੈਠੀ ਸੀ।
ਮਨ ਕੀ ਠੱਠੀ ਜਾਣ ਕਰ ਸੋਏ ਗਏ ਉਲੰਘਤਰੀਆ ਸਭ ਕੋਏ
ਤੇਰੇ ਮਨ ਦੀ ਜਾਣ ਕੇ ਸਤਿਗੁਰੂ ਜੀ ਨੇ ਵੇਖ ਕਿੰਨੀ ਦਇਆ ਕੀਤੀ ਤੇਰੇ ਤੇ ਕਿਰਪਾ ਕੀਤੀ ਸਾਰੀਆਂ ਰਾਣੀਆਂ ਨੂੰ ਲੰਘ ਕੇ ਚੱਲ ਕੇ ਤੇਰੇ ਕੋਲ ਆ ਖਲੋਤੇ
ਤੋ ਛੰਗ ਮੈਂ ਬੈਠੇ ਜਾਏ
ਤੇਰੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਤੂੰ ਪਟਰਾਣੀ ਹੈ ਤੂੰ ਪਟਰਾਣੀ ਹੈ ਤੂੰ ਸਰਬ ਸ਼੍ਰੋਮਣ ਹੈ ਪਟਰਾਨੀ ਇਹ ਬਚਨ ਤੇਰੇ ਸਿਰ ਤੇ ਛੜੀ ਤੇ ਰੱਖ ਕੇ ਕਿਹਾ ਔਰ ਫਿਰ ਤੇਰੀ ਗੋਦ ਵਿਚ ਬੈਠ ਗਏ।
ਬੈਠੀ ਤੂੰ ਕਹਿ ਸਕਲ ਸੁਣਾਏ,
ਸਾਰਿਆਂ ਨੂੰ ਕਹਿ ਕੇ ਸੁਣਾਇਆ ਕਿ ਤੂੰ ਪਟਰਾਣੀ ਹੈ।
ਧੰਨ ਗੁਰੂ ਸਾਹਿਬ ਅਜ਼ਮਤ ਕੋ, ਸਭ ਥਲ ਰਾਖੇ ਦਾਸਨ ਪਤ ਕੋ।
ਧੰਨ ਹਨ ਗੁਰੂ ਸਾਹਿਬ ਜੀ, ਧੰਨ ਹਨ ਕਰਾਮਾਤਾਂ ਤੇ ਅਜ਼ਮਤਾਂ ਦੇ ਮਾਲਕ ਨੇ, ਜਿਹੜੇ ਹਰ ਥਾਂ ਤੇ ਹਰ ਜਗ੍ਹਾ ਤੇ ਆਪਣੇ ਸੇਵਕਾਂ ਦੀ ਪਤ ਰੱਖਦੇ ਨੇ। ਹਰ ਥਾਂ ਤੇ ਹਰ ਜਗ੍ਹਾ ਤੇ ਆਪਣੇ ਸੇਵਕਾਂ ਦੀ ਪਤ ਰੱਖਦੇ ਨੇ, ਇੱਜ਼ਤ ਰੱਖਦੇ ਨੇ।
ਗੁਰ ਪਾਛੇ ਸਤਿਗ ਬਖਾਨੇ,
ਇਹਦਾ ਸਤਿਗੁਰਾਂ ਦੇ ਜਾਣ ਪਿੱਛੋਂ ਰਾਜਾ ਜੈ ਸਿੰਘ ਨੇ ਆਪਣੀ ਘਰਵਾਲੀ ਨਾਲ ਬੈਠਿਆਂ ਮਹਾਰਾਜ ਜੀ ਦੀ ਉਸਤਤ ਕੀਤੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਪਮਾ ਕੀਤੀ ਹੈ।
ਉਪਜ ਮੈਂ ਕੀ ਅਰ ਸਭ ਰਾਨੇ,
ਰਾਜਾ ਜੈ ਸਿੰਘ ਉਹਦੀਆਂ ਜਿੰਨੀਆਂ ਰਾਣੀਆਂ ਸਨ ਸਾਰੇ ਉਪਮਾ ਕਰ ਰਹੇ ਨੇ।
ਆਪਣੇ ਸੇਵਕ ਨ੍ਰਿਤ ਬੁਲਾਏ,
ਉਸੇ ਵਕਤ ਰਾਜੇ ਨੇ ਆਪਣੇ ਸੇਵਕਾਂ ਨੂੰ ਬੁਲਾਇਆ।
ਸਕਲ ਉਪਾਇਨ ਕਰੇ ਕਠਾਏ,
ਪਟਾਵਾਂ ਸਤਿਗੁਰਾਂ ਨੂੰ ਭੇਟ ਕੀਤੀਆਂ ਉੱਥੇ ਹੀ ਪਈਆਂ ਸੀ। ਸਤਿਗੁਰੂ ਜੀ ਤਾਂ ਇਕੱਲੇ ਆਏ ਸਨ ਤੇ ਇਕੱਲੇ ਉੱਠ ਕੇ ਚਲੇ ਗਏ ਨੇ, ਤੇ ਉਹ ਸਾਰੀਆਂ ਪਟਾਵਾਂ ਸੇਵਕਾਂ ਕੋਲੋਂ ਇਕੱਠੀਆਂ ਕਰਵਾ ਕੇ ਸਤਿਗੁਰਾਂ ਨੂੰ ਦੇਣ ਵਾਸਤੇ ਭੇਜ ਦਿੱਤਾ।
ਰੁਚਿਰ ਜਵਾਹਰ ਅਰਬੀ ਨਾਲ, ਪਸ਼ਮੰਬਰ ਪਾਟੰਬਰ ਚਾਰ,
ਬੜੇ ਬੜੇ ਸੋਹਣੇ ਦਿਨਾਰ, ਸੋਹਣੇ ਜਵਾਹਰਾਤ, ਮੋਤੀ ਹੀਰੇ, ਸ਼ਬਜ ਪੰਨੇ, ਕੱਪੜੇ ਬਸਤਰ, ਬੜੇ ਬੜੇ ਕੀਮਤੀ ਉਪਹਾਰ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੇਟ ਕਰਨ ਲਈ ਭੇਜੇ ਹਨ।
ਡੇਰੇ ਮੈਂ ਸਕਲ ਪਠਾਏ,
ਜੈ ਸਿੰਘ ਨੇ ਉਹ ਸਾਰੀਆਂ ਵਸਤੂਆਂ ਮਹਾਰਾਜ ਜੀ ਦੇ ਡੇਰੇ ਤੇ ਭੇਜੀਆਂ ਹਨ।
ਸ਼ਬਨੇ ਨਿਕਟ ਰਖਾਏ,
ਇਧਰ ਸਤਿਗੁਰਾਂ ਦੇ ਖਜ਼ਾਨਚੀ ਨੇ ਉਹ ਸਾਰੀਆਂ ਵਸਤੂਆਂ ਲੈ ਕੇ ਆਪਣੇ ਖਜ਼ਾਨੇ ਚ ਰੱਖ ਲਈਆਂ।
ਸ੍ਰੀ ਗੁਰੂ ਡੇਰੇ ਬਿਖੇ ਬਿਰਾਜੇ, ਜਿਨਕੇ ਦਰਸ਼ਨ ਸਭ ਅੱਗ ਭਾਜੇ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਡੇਰੇ ਤੇ ਬਿਰਾਜਮਾਨ ਨੇ ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਪਾਪ ਨਸ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਪਰਸ ਕੇ ਪਾਪ ਨਿਵਿਰਤ ਹੋ ਜਾਂਦੇ ਨੇ। ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ, ਐਸੇ ਸਤਿਗੁਰਾਂ ਦੇ ਪਵਿੱਤਰ ਪਾਵਨ ਦਰਸ਼ਨ ਹਨ।
ਆਵੇ ਦਿੱਲੀ ਪੁਰ ਕੀ ਸੰਗਤ,
ਦਿੱਲੀ ਸ਼ਹਿਰ ਦੀਆਂ ਸੰਗਤਾਂ ਬਾਰ ਬਾਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦੀਆਂ ਨੇ।
ਬੰਦਤ ਨਾਨਾ ਸੁਖ ਕੋ ਮੰਗਤ,
ਨਾਨਾ ਪ੍ਰਕਾਰ ਦੇ ਸੁਖ ਮੰਗਦੀਆਂ ਨੇ, ਨਾਲੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਦੇ ਨੇ ਸਿੱਖ।
ਦਿਨ ਪ੍ਰਤ ਬਹੁਤ ਪਾਇਨ ਆਨੈ,
ਦਿਨ ਪ੍ਰਤੀ ਦਿਨ ਬੜੀਆਂ ਸੋਹਣੀਆਂ ਸੋਹਣੀਆਂ ਪਿਟਾਵਾਂ, ਵਧੀਆ ਵਧੀਆ ਵਸਤੂਆਂ ਉਹ ਲਿਆ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੀਆਂ ਹਨ।
ਪਾਵਨ ਪੰਕਜ ਪਾਇਨ ਮਾਨੈ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪੂਜਦੇ ਨੇ ਸਿੱਖ, ਆਰਾਧਦੇ ਨੇ। ਹਰ ਇੱਕ ਮਾਈ ਭਾਈ ਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਪੂਜਾ ਕਰਦੇ ਹਨ।
ਇੱਕ ਸਤਿਗੁਰ ਸਭਿਆਂ ਕੋ ਦਾਤਾ, ਮੋਖ ਲੈ ਜਿਨ ਮਨ ਪਦ ਰਾਤਾ।
ਇੱਕ ਸਤਿਗੁਰੂ ਜੀ ਸਾਰਿਆਂ ਦੇ ਦਾਤੇ ਹਨ, ਜਿਹੜਾ ਸਤਿਗੁਰਾਂ ਦੇ ਪ੍ਰੇਮ ਦੇ ਚਰਨਾਂ ਵਿਚ ਪ੍ਰੇਮ ਨਾਲ ਜੁੜ ਜਾਂਦਾ ਹੈ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰੂ ਜੀ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹਨ।
ਸਤਨਾਮ ਦੇ ਪੰਥ ਬਤਾਵਤ,
ਜਿਹੜਾ ਕੋਈ ਸਤਿਗੁਰਾਂ ਦੇ ਚਰਨਾਂ ਵਿਚ ਆਉਂਦਾ ਉਹਨੂੰ ਸੱਚੇ ਨਾਮ ਦੇ ਮਾਰਗ ਦੇ ਵਾਲੇ ਪਾਸੇ ਟੋਰ ਦੇ, ਉਹਨੂੰ ਕਹਿੰਦੇ ਭਾਈ ਨਾਮ ਜਪਿਆ ਕਰ, ਨਾਮ ਦੀ ਕਮਾਈ ਕਰਿਆ ਕਰ, ਨਾਮ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ, ਨਾਮ ਸਰਵ ਸ਼੍ਰੋਮਣੀ ਹੈ, ਨਾਮ ਦੀ ਕਮਾਈ ਕਰੋ, ਨਾਮ ਜਪੋ, ਨਾਮ ਧਿਆਵੋ।
ਤਿਆਗ ਵਿਕਾਰ ਸੱਚ ਸੁਖ ਪਾਵੇ,
ਔਰ ਆਪਣੇ ਵਿਕਾਰਾਂ ਦਾ ਤਿਆਗ ਕਰਕੇ ਸੱਚੇ ਸੁਖ ਨੂੰ ਪਾਵੋ, ਸੱਚੇ ਸੁਖ ਦੀ ਪ੍ਰਾਪਤੀ ਕਰੋ।
ਹੁਣ ਸ੍ਰੀ ਸਤਿਗੁਰ ਦੇ ਵਿਚਾਰੇ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਬਚਨ ਗੁਰੂ ਕੇ ਸਿੱਖ ਸੁਣ ਕੇ ਆਪਣੇ ਹਿਰਦਿਆਂ ਚ ਵਿਚਾਰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਹੁਣ ਇੱਥੇ, ਕਾਫੀ ਦਿਨ ਬੀਤ ਗਏ ਜਦੋਂ ਦਿੱਲੀ ਵਿਚ, ਮਹਾਰਾਜ ਜੀ ਹੁਣ ਆਪਣੇ ਮਨ ਚ ਵਿਚਾਰ ਕਰਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਹਿਰਦੇ ਚ ਵਿਚਾਰ ਕਰਦੇ ਨੇ,
ਸਤਕਾਇਆ ਤਿਆਗਨ ਤਿਆਰੇ,
ਮਹਾਰਾਜ ਜੀ ਹੁਣ ਵਿਚਾਰ ਕਰਦੇ ਨੇ ਕਿ ਇਹ ਕਾਇਆ ਤਿਆਗ ਦੇਈਏ, ਇਹ ਸਰੀਰ ਤਿਆਗ ਦੇਈਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਮਨ ਹੀ ਮਨ ਹੁਣ ਇਹੋ ਜਿਹੀਆਂ ਵਿਚਾਰਾਂ ਕਰ ਰਹੇ ਨੇ ਕਿ ਆਪਣੀ ਇਸ ਕਾਇਆ ਦਾ ਸਰੀਰ ਦਾ ਹੁਣ ਤਿਆਗ ਕਰ ਦੇਈਏ।
ਹੁਣ ਹਰ ਕੋ ਸਮੋ ਪਛਾਨ ਚਾਤ ਹੋਇਓ ਅੰਤਰ ਧਿਆਨ,
ਹੋਣੀ ਦਾ ਸਮਾਂ ਵਿਚਾਰ ਕੇ ਵੀ ਹੁਣ ਹੋਣੀ ਆ ਪਹੁੰਚੀ ਹੈ ਤੇ ਹੋਣੀ ਦਾ ਸਮਾਂ ਵਿਚਾਰ ਕੇ ਹੁਣ ਆਪਣਾ ਇਹ ਤਨ ਅੰਤਰ ਧਿਆਨ ਕਰ ਲਈਏ, ਜੋਤੀ ਜੋਤ ਸਮਾ ਜਾਈਏ। ਇਹ ਵਿਚਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਹਿਰਦੇ ਚ ਚੱਲ ਰਹੀ। ਮਹਾਰਾਜ ਗਰੀਬਨਵਾਜ ਪਾਤਸ਼ਾਹ ਜਿਵੇਂ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ।